ਸਿੱਖ ਸੰਸਥਾ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਵਾਸਤੇ ਨਾ ਕਿ ਮਰਿਆਦਾ ਬਦਲਣ ਵਾਸਤੇ। ਮਰਿਆਦਾ ਕੋਈ ਕੁਝ ਵੀ ਬਦਲ ਨਹੀਂ ਸਕਦਾ, ਨਾ ਕਿਸੇ ਨੂੰ ਹੱਕ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਨੂੰ ਪਵਿੱਤਰ ਬਾਣੀ ਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਰਸਨਾ ਤੋਂ ਵਿਚਾਰਨ ਕੀਤੀ ਸੀ, ਮਨ ਜੀ ਦੇ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪਵਿੱਤਰ ਪੀੜ ਨਹੀਂ ਸੀ ਦਿੱਤੀ। ਉਸ ਵੇਲੇ ਸਾਹਿਬਾਂ ਨੇ ਜਮਨਵਾ ਸਾਹਿਬ ਹੁਣ ਤਾਂ ਸਿੱਖ ਕੌਮ ਨੇ ਤਖ਼ਤ ਮੰਨਿਆ, ਪਰ ਉਸ ਵੇਲੇ ਤਖ਼ਤ ਨਹੀਂ ਸੀ। ਪੰਜਵਾਂ ਤਖ਼ਤ ਦੇ ਨਿਹੰਗ ਸਿੰਘ ਸਨ ਜਿਹੜੇ ਖਾਬੇ ਵਾਲੇ ਨਿਹੰਗ ਸਿੰਘ ਨੇ ਪੰਜਵਾਂ ਤਖ਼ਤ ਤੇ ਸਨ। ਚੜ੍ਹਦਾ ਦੇਵ ਬੁੱਢਾ ਦਲ ਪੰਜਵਾਂ ਤਖ਼ਤ ਚੱਕਰ ਵਰਗੀ ਚਾਰ ਤਖ਼ਤ ਪਰਵਾਨ ਸਨ। ਉਸੇ ਜਦੋਂ ਵੀੜ ਉਚਾਰਨ ਕੀਤੀ ਤਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ, ਆਪ ਜੀ ਨੇ ਆਪਣੇ ਰਸਨਾ ਤੋਂ ਵੀੜ ਸਾਰੀ ਉਚਾਰ ਦਿੱਤੀ ਹੈ, ਸਾਰੀ ਬਾਣੀ ਜੀ ਤੋਂ ਉਚਾਰ ਦਿੱਤੀ ਹੈ, ਹੁਣ ਇਸ ਤਰ੍ਹਾਂ ਕਰੋ ਆਪ ਜੀ ਨਾਲ ਲੱਗਦੀ ਤੇ ਅਰਥ ਵੀ ਸਮਝਾ ਦਿਓ। ਸਿਰਫ ਕਹਿਣ ਲੱਗੇ ਭਾਈ ਇਸ ਬਾਣੀ ਦੀ ਪਹਿਲੀ ਗੱਲ ਤਾਂ ਕੋਈ ਲੱਗ ਮਾਤਰ ਅੱਗੇ ਪਿੱਛੇ ਨਹੀਂ ਕਰ ਸਕਦਾ। ਇੱਕੋ ਹੀ ਲੱਗ ਮਾਤਰ ਅੱਗੇ ਪਿੱਛੇ ਕੀਤੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਹੋ ਵੀਰ ਜਨ ਕਹੇ ਖਲਾਸੇ, ਉੱਥੇ ਸਿੱਖਾਂ ਨੇ ਕੰਨਾ ਮੋਹਰੇ ਚੱਕ ਕੇ ਪਿੱਛੇ ਲਾ ਦਿੱਤਾ, ਪਿੱਛੋਂ ਚੱਕ ਕੇ ਮੋਹਰੇ ਲਾ ਦਿੱਤਾ ਕਹੋ ਵੀਰ ਜਨ ਕਹੇ ਖਲਾਸੇ। ਇੱਕੋ ਹੀ ਅੱਖਰ ਬਦਲਿਆ ਸਾਹਿਬ ਕਹਿਣ ਲੱਗੇ ਇਹ ਵੀ ਅੱਖਰ ਅਸੀਂ ਸਾਰਾ ਪਰਿਵਾਰ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਜੀ ਅਰਥ ਨਹੀਂ ਸਮਝਾ ਦਿਓ, ਸਾਹਿਬ ਕਹਿਣ ਲੱਗੇ ਜੇ ਅਰਥ ਅਸੀਂ ਕਰ ਦਿੱਤੇ ਤਾਂ ਇਹਦੀ ਹੱਦ ਹੋ ਜਾਣੀ ਆ। ਇਸ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅਰਥ ਉਹ ਬੰਦਾ ਕਰ ਸਕਦਾ ਜਿਹਦੀ ਤਾਕਤ ਗੁਰੂ ਨਾਨਕ ਸਾਹਿਬ ਨਾਲੋਂ ਦਸ ਗੁਣਾ ਜ਼ਿਆਦਾ, ਨਹੀਂ ਤਾਂ ਇਹਦੇ ਅਰਥ ਨਹੀਂ ਕੋਈ ਕਰ ਸਕਦਾ। ਇਹ ਬਾਣੀ ਧੁਰਤੋਂ ਆਈ ਹੈ, ਇਹ ਸਿੱਖ ਸਮੁੰਦਰ ਸਮੁੰਦਰ ਦੀ ਬਿੱਲੀ ਕੋਈ ਡੂੰਘੀ ਡੂੰਘੀ ਮਾਰੇਗਾ ਉਹਦਾ ਡੂੰਘਾ ਉਹਦਾ ਭੇਦ ਲੈ ਲਵੇਗਾ, ਜਿੰਨੀ ਕੋਈ ਡੋਬਰਾ ਡੂੰਘੀ ਮਾਰੇਗਾ ਉਹਦੇ ਓਪਰੇ ਜਗ੍ਹਾ ਦਾ ਉਹਨੂੰ ਪਤਾ ਲੱਗੇਗਾ। ਫਿਰ ਸਤਿਗੁਰਾਂ ਨੇ ਕਿਹਾ ਇਹ ਵਿਅਕਤੀ ਵਿੱਚ ਨਹੀਂ ਆਪਣੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰੇ ਅਰਥ ਸੁਣਾਏ, ਅਰਥ ਸੁਣਾਏ ਤੇ ਸਾਹਿਬਾਂ ਨੇ ਇੱਕੋ ਬਾਣੀ ਸੁਣਾਏ। ਅਠਤਾਲੀ ਗੁਰ ਜੀ ਰਹੇ, ਇੱਕ ਦੋ ਸ਼ਰੀਰ ਰਹੇ ਸਨ ਜਿਹੜੇ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ, ਇੱਥੋਂ ਦੋ ਟਕਸਾਲਾਂ ਚੱਲੀਆਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਰਥ ਉਹਨਾਂ ਦੇ ਸੀਨੇ ਵਸੀਨੇ ਉਹਨਾਂ ਦੀਆਂ ਜਿਹੜੀਆਂ ਸੰਪਰਦਾਵਾਂ ਦੇ ਮਹਾਂਪੁਰਸ਼ ਨੇ ਉਹ ਕਰਦੇ ਆ ਰਹੇ। ਇਹ ਡਿਊਟੀਆਂ ਸਾਹਿਬਾਂ ਨੇ ਉਸ ਵੇਲੇ ਬਖਸ਼ ਦਿੱਤੀਆਂ ਸੀ, ਗੁਰਸਿੱਖਾਂ ਨੂੰ ਕਿਸੇ ਨੂੰ ਅੰਮ੍ਰਿਤ ਛਕਾਉਣ ਦੀ ਡਿਊਟੀ, ਕਿਸੇ ਨੂੰ ਲੰਗਰ ਲਾਉਣ ਦੀ ਡਿਊਟੀ, ਕਿਸੇ ਦੀ ਗੁਰਦੁਆਰੇ ਬਣਾਉਣ ਦੀ ਡਿਊਟੀ, ਇਹ ਸਾਹਿਬਾਂ ਨੇ ਡਿਊਟੀਆਂ ਜਾਣ ਲੱਗੇ ਸੱਚਖੰਡ ਨੂੰ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਰਿਆਂ ਨੂੰ ਸੰਭਾਲ ਰਹੇ ਸੀ, ਬਾਬਾ ਦੀਪ ਸਿੰਘ ਜੀ ਦੀ ਡਿਊਟੀ ਦਮਦਮਾ ਸਾਹਿਬ ਦੀ ਸੇਵਾ ਵਾਸਤੇ ਲਾਈ ਸੀ, ਇਸੇ ਤਰ੍ਹਾਂ ਹੋਰ ਮਹਾਂਪੁਰਸ਼ਾਂ ਦੀਆਂ ਡਿਊਟੀਆਂ ਲਾਈਆਂ ਸਨ। ਇਸ ਕਰਕੇ ਸਾਧ ਸੰਗਤੀ ਮਰਿਆਦਾ ਬਦਲਣ ਦਾ ਫਰਕ ਨਹੀਂ, ਉਸ ਕਲਯੁਗ ਦਾ ਕਲੋਰ ਚੱਲ ਗਿਆ। ਕੁਝ ਐਸੇ ਬੰਦੇ ਕੁਝ ਐਸੇ ਅਨਸਰ ਸਿੱਖ ਕੌਮ ਵਿਚ ਆ ਪੜੇ ਜਿਨ੍ਹਾਂ ਨੇ ਮਰਿਆਦਾ ਸਾਰੀ ਭੰਗ ਕਰ ਦਿੱਤੀ ਹੈ, ਉਹਦੇ ਭੰਗ ਹੋਣ ਕਰਕੇ ਸਾਧ ਸੰਗਤ ਜੀ ਇਹ ਪੁਰਾਤਨ ਮਰਿਆਦਾ ਅਨੁਸਾਰ ਜਿਹੜਾ ਦਿਨ ਸੀ ਗੁਰੂ ਅਮਰਦਾਸ ਮਹਾਰਾਜ ਦਾ, ਕਿਉਂਕਿ ਬਦੀ ਸੁਧੀ ਹੁਣ ਨਵੇਂ ਕੋਲੇ ਜਿੱਥੇ ਮਰਦੇ ਨਹੀਂ ਹੈ, ਤੁਸੀਂ ਕੁਆਰਾ ਸਾਹਿਬ ਜਾਓ ਉੱਥੇ ਬਦੀ ਉਹ ਜੋ ਵੀ ਸਤਿਗੁਰਾਂ ਦਾ ਜਨਮ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਉਹ ਬਦੀ ਪੱਖ ਦੇ ਅਨੁਸਾਰ ਦੇਖਿਆ ਹੋਇਆ। ਜਦੋਂ ਸੁਧੀ ਬਦੀ ਆਉਂਦੀ ਹੈ ਇਹ ਚੰਦਰਮਾ ਦੇ ਅਨੁਸਾਰ ਆਉਂਦੀ, ਤੇ ਚੰਦਰਮਾ ਦੇ ਅਨੁਸਾਰ ਇਹ ਗੋਡਵਾਸੀ ਮੱਸਿਆ ਹੁੰਦੀ, ਤੇ ਗੁਰੂ ਅਮਰਦਾਸ ਮਹਾਰਾਜ ਦਾ ਜਨਮ ਦਿਨ ਜਿਹੜਾ ਸੀ ਉਹ ਪੂਰਨਮਾਸੀ ਦੇ ਅਨੁਸਾਰ ਆਉਂਦਾ ਸੀ, ਤੇ ਗੁਰੂ ਨਾਨਕ ਸਾਹਿਬ ਦਾ ਜਨਮ ਵੀ ਜਿਹੜਾ ਉਹ ਪੂਰਨਮਾਸੀ ਦੇ ਅਨੁਸਾਰ ਆਉਂਦਾ। ਬਹੁਤ ਸਾਰੇ ਮਹਾਂਪੁਰਸ਼ਾਂ ਦੇ ਜਿਹੜੇ ਜਨਮ ਨੇ ਪੂਰਨਮਾਸੀ ਦੇ ਅਨੁਸਾਰ ਆਉਂਦੇ ਨੇ। ਇਸ ਕਰਕੇ ਬੜੀ ਸੁਣੀ ਜਿਹੜੇ ਸਾਡੇ ਪਿਛਲੇ ਪੱਖ ਸੀ ਉਹ ਕੋਈ ਸਿੱਖ ਕੌਮ ਦੇ ਦੁਰਧਾ ਖੜੀਆਂ ਹੋ ਗਈਆਂ, ਤੇ ਛੇ ਸਾਲ ਬੜੀ ਜਦੋਂ ਸ਼ਾਇਦ ਮਗਰੋਂ ਕੁਝ ਸੰਗਰਾਂਦਾ ਸਿੱਧੀਆਂ ਹੋਈਆਂ, ਤੇ ਤਿੰਨ ਪੁਰਬ ਜਿਹੜੇ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਜਨਮ ਦਿਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ ਜਨਮ ਦਿਨ ਇਹ ਇਕੱਠੇ ਹੋਏ ਨੇ। ਬਾਕੀ ਸਾਰੀਆਂ ਪਾਤਸ਼ਾਹੀਆਂ ਦੇ ਜਿਹੜੇ ਜਨਮ ਨੇ ਜਾਂ ਜੋਤੀ ਜੋਤ ਸਮਾਉਣ ਦੇ ਦਿਨ ਨੇ ਜਾਂ ਪੁਰਾਣੀ ਦੇ ਦਿਨ ਨੇ ਉਹ ਸਾਰੇ ਯਤਨਾ ਬਦਲੀ ਕਰ ਦਿੰਦੇ ਨੇ। ਇਸ ਕਰਕੇ ਬਲਮਕੋ ਜਦੋਂ ਕਿਸੇ ਦੀ ਮਰਿਆਦਾ ਖਾਣ ਪੀਣ ਦੀ ਬਦਲ ਜਾਵੇ ਨਾ ਉਹਦੇ ਸਰੀਰ ਵਿੱਚ ਰੋਗ ਖੜੇ ਹੋ ਜਾਂਦੇ। ਤੁਸੀਂ ਆਪਣੇ ਖਾਣ ਪੀਣ ਦੀ ਮਰਿਆਦਾ ਭੰਗ ਕਰ ਦੋ ਤੇ ਉਹਦੇ ਵਿੱਚ ਤੁਹਾਡੇ ਸਰੀਰ ਵਿੱਚ ਨੁਕਸ ਪੈ ਜਾਵੇ। ਤੁਸੀਂ ਫਸਲ ਬੀਜਣ ਦੀ ਮਰਿਆਦਾ ਭੰਗ ਕਰ ਦਿਓ, ਜਿੱਡੀ ਜਮੀਨ بجائے سبزی بیج دیو فصل جمے گی نہیں، پانی لاؤن بھی مر جانا فصل میں پانی لا دیو، جس نے فصل بالکل سک جائے پانی لا دیو، یہ مرجادا جہاں بچیاں ہوئی نے مرجادا مرجادا ہی ہوئی ہے، اس کر کے اے جڑا اجدا دن ہے یہ مودی صاحب منایا جاتا سی، اس کر کے اس کمیٹی نے ادلا بدلی ہون کر کے بابا جوالا سنگھ جی مہاراج کی مرجادا بنی ہوئی سی، اس استھان تو بابا جوالا سنگھ جی مہاراج کے استھان تو بہت سارے سیوادار اس استھان سے پھر پہنچتے ہیں، اس دن منا کرتے ہیں، تو رہو بچار سال سنگ کی بڑی گلا نے یہ دو دیا گلا نے سکھ باہروں کسی بول کا خطرہ نہیں ہے، ان پڑھ کسی اخبار میں سنتے ہوں گے سچا سودا کری دکھا والا یہاں کا بہتا سانو خطرہ نہیں ہے، یہاں کا خطرہ اس طرح نہیں ہے کہ سانو یہاں کا پتا جہاں بندہ باہروں آتا وہ آپ سچیت ہے دان ہے جہاں آپ کوئی اپنا شاستر لے کے روک سکتے ہیں، ساری قوم میں کوئی آ کے روزہ کھڑی کرے جہاں پہ بھائی اپنا سارے قوم کے خلاف بولے گا وہ آپ سنبھال سکتے ہیں، جی سال سنگھ کی اندروں بماری پی جائے وہ سنبھالنی بڑی اوکھی ہوتی ہے، ساری قوم کے اندروں بماری پی ہے آ درشن سنگھ بن کے لے کے دسواں ٹائم سے اوپر رکھنے والے بڑے پورے درد نے میں کہیں گا سکھان کو سنبھالو تھی سچے چاہتے تو باہر سنبھالو کیونکہ وہ باہر بچے ہیں سکھان پڑو جی شرے آم گوبند سنگھ صاحب جی کے خلاف پڑو گے سرے آم کسی سمے کے اکال تخت کے جتےدار رہتے ہونے وہ گرو گوبند سنگھ صاحب جی کی پانی کے کنٹو پراپت کر ایسے لوگوں نے سکھ قوم کے دبدا کھڑی کی سات سنگ جی وہ بڑے دریا جگہ پوریا رکھتے ہیں لوگ یہ بیان تو بھلے ہوئے لوگ نے یہاں دلوں کا بیان نہیں سردا مل پسینی امرا کی سینے پسینے جی کتھا گرو گرنتھ صاحب جی کی چلتی آتی ہے دسم گرنتھ کی کتھا بھی اس کرسان میں چلتی ہے سینے پسینے ہوں بھی بابا موہن سنگھ جی پٹرا والے بیٹھے ہیں وہ کتھا کرتے ہیں سات سنگھ جی جب کتھا کرتے سی دریا چیتن کی تو شام کو کوئی سنگھا باہر کھیتوں میں رہ گئے کھیتوں میں لجا کے پھر اتنے دریا چرتر سنا ایک سنگھ سارے رامپڑ بھڈر تو آدھے بابا مدر سنگھ جی کی سنگت ہے وہ آدھے ہوتے تھے ایک دن ہورا سنگھ وہ کار لے گیا جب بابا جی نے تین کتھا سنا دی سال سنگھ جی جب کتھا سننے واسطے گئے ادھر کھیتوں میں بابا جی بیٹھے سی بہت سارے سنگھ اتنے کتھا سننے واسطے بیٹھے سن وہ بھی سنگھ بچ چل گیا کہ بابا جی نے پکی چلنے لگ گیا جب دریا چرتر سنائے تو بابا جی دیکھنے لگے بھائی پکی کون چلتا کہتے جی اچھا بھائی تم سن لا کہنے لگے کہ دس گرنتھ کے دریا چرتر جڑے لکھے نے یہ گرو گوبند سنگھ صاحب جی مہاراج نو لکھن کی ضرورت کا بھاو بھی نہیں سی پر انہوں لکھنے اس کر کے پے اپنے گرو سکھان اپنے پترا سمجھاؤ واسطے کہ ہے استری کے چرتر نے جہیا پلکھڑیاں نے انہوں کے چرتر نے انہوں کو بچ کے رہنا اپنے پتروں سمجھاؤ واسطے گرو گوبند سنگھ صاحب جی نے یہ اپنی دسم گرنتھ کی پوتر باڑی میں لکھے اس طرح کے بڑے لوگ نے ساتھ سنگتی میں تو یہ کہوں گا سکھ قوم بھی بڑے بندے نے جڑے ایسے خراب ساری سکھ قوم کو کرتے باہروں کا سانو چیتا کوئی نہیں ہے اس کر کے یہ دن جڑا سی بابا جوالا سنگھ جی مہاراج اکھوں بال والے نے کون شروع کیا سی بابا گردیال سنگھ جی جو مہان سیوک سن بابا جوالا سنگھ جی مہاراج کے پیار والے جو سکھ سن انہوں کا پروار بھی ہوں اسی طرح جنا بابا جی کا پیار سا اسی طرح وہی پیار ہم بھی اس استھان کا رکھا ہوا ابھی کدی رات کو ادھی رات کو آواز مار دیے تو سارے پروار اسی پہ جا کے کھڑ جاتے ہیں سیوا واسطے سب کر کے بابا جوالا سنگھ مہاراج کے استھان سے اس کر کے سات سنگ جی انہوں نے گرو امر داس مہاراج کی یاد میں انہوں نے جنم دن کی خوشی کا موقع رکھا ایک بہت وڈی اتہاس کے گل ہے یہ سات سنگ جی پہلی گل تو اس عمر کے سیوا کرنی بڑی کٹن ہے جس عمر کے گرو امر داس مہاراج نے سیوا کی اس ویلے تھوڑے بڑے اس عمر کے بیٹھے ہیں ہوں تو سیوا کراؤ کا موقع بھائی اتنی عمر ہو گئے بعد سیوا سات سنگ جی کراؤ کا سما ہوں جس ویلے بڑھیکا آ جائے پھر کرنی بڑی اور اور جہی سیوا تو لوگوں کا اسمار نے کی وہ سکھ قوم کی ولکھن گل ہے کہ سیوا کے پنج کہہ لیجیے یا سیوا کا سب سنگیت تورا کہہ لیجیے گوند بال کو سکھی کا تورا اسے کر کے دیا کہ سب تو پہلا سکھ دھرم کا استھان ہے گومی صاحب بنیا باقی سارے سکھ دھرم کے استھان بعد بنے گرو امر داس مہاراج نے بائی منڈیا چار پیڑے سات سنگ ہندوستان کے اپنا سکھی کا پرچار کرنے واسطے قائم کیتے سی وہ اج چلتی نے وہ پیڑیاں وہ برقرار ہو جڑے منڈیاں بنائی سن چل رہی نے انہوں نے بڑی ایماندار درشن کے علاقے کے جمبو شاہ کی منڈی ہے ہال تک چلتی ہے انہوں نے بڑے شردالو نے انہوں نے تین پیڑے تین مچھیاں ایک پیڑا جہاں سکے ڈلے پنڈ کے اس ویسے 72 برہم گیانی کلے ڈلے پنڈ میں ہو رہے ہیں پالو سلطا اور بہت سارے برہم گیانی سن اس پنڈ میں جہے ہر روز گرو امر داس مہاراج کے درشن اتنے آیا کرتے تو سات سنگ جی این سیوا کی ہے کوئی دنیا کے مثال نہیں ملتی جب گرو امر داس مہاراج منگا اشنان کرنے واسطے بائی بائی سات سنگ جی جا رہے تھے بائی پہ بائی سال 21 سال تک اسنان کردیا ہو گئے انہیں جب گرو امر داس مہاراج جانے وہ سراوا بنیا ہوئی سراوا رستے میں اس کر کے بنیا ہوئی سی پیڑے راہی تر کے جانے ہوں سی آرام کرنے واسطے سراوا امبالے کے کوڑے سرام سے پنڈت درگا دل نے بنائی ہوئی سی وہ پنڈت درگا دل کی سرام کے گرو امر داس مہاراج ہر گلاب کو جانے ہوئے اسے آرام کرنے پڑے جس نے آرام کردیا گرو امر داس مہاراج جانے پے سی وہ جہاں پنڈت درگا دل سی جوتش ودیا کا بھی جانا انہیں جوتش ودیا کے نال گرو امر داس مہاراج کے چرنا کی ریٹا دیکھی اتنے چرنا بل بیٹھے ریگا دیکھ گرو امر داس مہاراج کے چرنا میں بیٹھے کہ انہیں فن میں بچار کی جیڑی ہے ریخا ہے جس بندے کے پیر میں ہوتے وہ دنیا کے راجے مہاراج مہاراجے گنڈوتا کرتے ہیں اور سر کے شتر کھلنے یہ جی ریخا جس پورک کے پیر میں ہے جڑیا فکر ہو جب گرو امر داس مہاراج اٹھے تو پنڈت درگا دس نے متھا ٹیکیا دریا مہاراج میں تو یہ گل نہیں سمجھ نہیں جوتش کا میرا درد نہیں ہے میرے اپنے جوتش سے وشواس ہے کہ کچھ منوکھ کے پیروں میں ریکھا ہو گیا نے کچھ ہاتھوں میں ریکھا ہو گیا نے کچھ مستک میں ریکھا ہو گیا یہ مستک دیا ریکھا کئی سب دیکھ رہے تھے پیروں دیا ریکھا دیکھ رہے کہن لگیا مہاراج جی تاری پیر کی ریکھا دستی ہے یہ ریکھا یہ سنکیت دینی ہے کہ جس پورک کے پیر میں یہ ریکھا ہو گئی وہ پورک کے سر کے شبر ٹوٹتے ہیں دنیا ڈنڈوتا کرتی ہے راجے مہاراجے کو ڈنڈوتا کرتے ہیں پر مجھے سمجھ نہیں لگتی کہ تھی ترے ہوئے کدھر ہوا تھی ریخا کچھ اور دس گرو امر داس مہاراج خوش ہو گئے کہنے لگے بھائی میں تو پتا نہیں میں تو اگے بھی گنگا کے اسنان کو جانتا میں ہوں بھی چلی ہوں سنگ کے نام یہ سارا ٹور کے پیسے کٹ کے وہ درگا دس کو لے لگے اور درگا دس کہنے لگے مہاراج میں پیسے نہیں لے مینو پتا جی اب تھے سر کے شطر نہیں تریا تو کام میں تو جو میرا جوتش غلط نہیں ہے اج بھی تریا کل روزگا میرے نام تھی پیدا کرو جب تھے سر کے شطر تر گیا پھر میں منہ منگی چیز لینی صاحب ہسن لگ پہ کہنے لگے چنگا بھائی وہ بعد گرو امر داس مہاراج گرو اگر دیو مہاراج کی سیوا میرے کھٹور صاحب آ 12 سال کی سیوا تو بعد گرو امر داس مہاراج مجھے سارا ہی ابھیاس جانتے ہیں دسن کی ضرورت نہیں آئی 12 سال بعد جب صاحب کٹنگ ٹھیکا لگ کے ڈگے گاگر نہیں نکل دیتی سر گرو امر دیو مہاراج جدو جلاہے میں جا کے ساری رات والی دسی تو جدو صاحب ڈگے نیری آ تو جلاحا پوچھنے لگیا خراب کر ہے وہ جلاہی کہنے لگی آلو نتاوا ہے کڑما کے تھے کھانا پھرتا یہ جگہ کی یہ کڑم نو بھی پوٹھا سیدا بولیا گرو امر داس مہاراج نے بھی غلط بولی وہ جلاہی کہنے لگی ہے بڑھے کو سیوا کرایا ہوا وہ بھی نہیں کوئی کسی نوجوان کو توڑ دے گرو امر داس مہاراج اپنے من کے کہنے لگے کمل جی تیرے سرگرام نہ پوچھ ٹھیک ہے تو مینو تو بات ہی کر رہا ہے نمڑیا فرمایا تھا خیر والا تو میرا لکھاوا نہ کہہ دے جنہوں نے سدگرو گرد نے ماڑا کی کہا تو میرے سدگرو پوچھنا ہے انہیں کیا بادل لے کے پانی کو نوجوان کو بھیج دے پر جیب تو وزن نکلیا ہوا رسنا تو وزن نکلیا ہوا تو جد ہی اس ویل کمڑی ہو گئی سویر سدگرو کے دربار حاضر ہوئے جا کے دسیا ساری رات پانی بارتا لا گرو امرداس مہاراج سدیا بھائی پورتا رات والی گل دس کی ہوئی ہے انہوں نے دسی مہاراج آپ جی کچھ وچن بعد کار دسنا تو یہ بولتی سی تو میری جیب تو سہ سوا نکل گیا کمڑی تو سب گرا رابع نالے میں ہوں نسابا نہیں ہے میں ہوں سہ مارا نسابا تو ہوں جب کوئی جگہ ہو گئی نا میرے تو گرو نے جگہ دے دی مجھے سیوا دے دی سہر کہن لگے اچھا بھائی جب فل پک کا دل پہ ہوتا یہ تیرا پانی ڈگنا بچ سی ہوں پکے فل کی قیمت بھی پکے میں پہنتی ہے کچے فل کی قیمت نہیں پہ پکیا فل وہی ہوتا جہاں مٹھاس بچ جاتی ہے کٹاس مر جاتی ہے اس کر کے ہوں فل پک گیا پرمیشر رنگ تیری جیب کے واسا کر گیا رب کی وسا ساتھ کوئی دسنا ہوں پرمیشر تیری دسنا پہ وسیا ہوا اور تم دو جیب تو کہے گا وہی ہو جائے اس وقت گنگر دیر مہاراج نے تم امرداس مہاراج گدی سے براجمان کر کے ساتھ سنگت جی بڑے مر دیتے امرداس نسابیاں کا تھال نیوٹیاں کی اوٹ نیاسریاں کا آسرا نگتیاں کی گند نپتیاں کی پت بڑے مر دیتے سرپورا نے گرو امرداس مہاراج نے پھر گرو امرداس مہاراج جیسے گوبند پال صاحب کی دھرتی سے آ کے سات سنگی روز جوان سجدا سنگت دور دور تو چل کے سدگرو کے درشن آدمی نے گرو امرداس مہاراج بیٹھے سنگھاسن سے تو پنڈت درگا دس پھر پتا لگا ان پتا لگیا کہ امرداس کے سر سے شدر جڑ گئے وہ پھر پنڈت درگا دس پھر بارے کے کولوں چل کے پھر اتنے گوندوال صاحب کی دھرتی سے آئے انہیں بھی جس طرح دنیا لائن میں لگی ہوئی تھی پنڈت درگا دس بھی لائن میں لگی ایسا نین سے پتہ ٹیک رہے کہ پنڈت درگا دس کی باری آئی کنے سمے بعد اور پھر لما پہ کے متا گرو امرداس مہاراج ایسے کھڑا ہو کے کہنے لگا مہاراج تھی مینو پچھاڑ لیا گرو امرداس مہاراج کہتے ہاں بھائی میں پچھاڑ لیا کہنا مہاراج میرا پھر پیدا پورا کرو تھی اس ویلے میں نے تمہیں کیا سی میں منہ مکی چیز لینی ہے صاحب کہنے لگے بھائی تو وہ سو گیا ایک ڈوبدا دے اور ڈوبدا تو ایک لے لا جڑا مرضی لے لا کہنے لگے مارا تن ہی جن جگنا سہارے تن تو بنا منک کا سماج پچ بھی کوئی مان سرکار نہیں جی میں لوگ کا سوگ لے لیا تو پردوک میں بکا مرتا جی میں پردوک کا سوگ لے لیا تو اتنے بھی دنیا تن تو بنا پوچھتا کوئی نہیں ہے تھی مہاراج ہوں تھے کول سب کو ہی پوچھا تاری درشٹی میں لوگ پردوک سو جاتے تھی درشٹی کر لیا مارا کمی کوئی نہیں ہے تھی میرے سے درشٹی کرو میرا لوگ پردوک سوال صاحب بڑے دیالو سن گرو امرداس مہاراج اسے پہلے کہنے لگے جا پائی تین لوگ پردوک دوہاں نے سو ایسے گرو امرداس مہاراج ایک مائی سے رات نو کر کے ویلے بھائی بندو جی اس ویلے صاحبہ کی سیوا میں سن ایک مائی نے کر کے بڑی چیز ماری اٹھی رانی کہنے لگے بھائی بندو جا کے دیکھ لیا بھائی کون روڈا کہنے لگے مہاراج ایک مائی روی ہے وہ منڈا مر گیا کہنے لگے انہوں نے روے نہ منڈا دل کڑے سے راجی کر دیں گے ایدا کر دیں گے وہ پر مائی کا دل کتنے کڑا ہوئے مائی رو نہ ہٹی صاحب نے اس ویل جم نو سد سد کے بھائی کہنے لگے اے جنا چر ساڈا شریر ہے انہوں چر بھائی میں گوندوال صاحب کی دھرتی سے نہیں پڑنا بائی سال امرداس مہاراج کو گدی سے رہے ہیں بائی سال گوندوال صاحب کے بچ سال سمجھی موت تھی وہ مائی نے آ کے متا ٹیکیا صاحب نے بچن کیا بھائی اج تم لے کے ماما کے سامنے پوتر نہیں پڑھ گئے سکھ نے بےنتی کی مہاراج کن کہنے لگے جنہ چر ساڈا شریر ہے یہ تو نام پوچھتے پہ شاید سدا واسطے کٹ ہو جاتی ہوں کئی بار ماں پہ بیٹھے ہوں پتر موہے ہی چلے جاتے ہیں بائی سال گرو امرداس مہاراج گوند بال صاحب کی دھرتی سے رہے بائی سال گوند بال صاحب بہت نہیں ایسے دوسرا جنم دینا کہ آپ مناؤ واسطے بیٹھے ہیں سب تو سات سنگتی بڑے عمر کے سیوا کرنا کرنی پی سب تو زیادہ کرنا گرو امرداس مہاراج کو کرنی پی ہے دساں پانچ سنگھ کسی نے انہیں گھرنا نہیں کرنی پی سات سنگتی گرو امرداس مہاراج کو بعد گرو رام داس مہاراج جدو گرو رام داس مہاراج کمپنیاں بیچتے سن کیونکہ باسر کے پنڈ گرو امرداس مہاراج کا باسر کے پنڈ گرو رام داس مہاراج کے نام کے پنڈ سن وہ نانی پھر لاہور تو لے کے آئی سی باسر کے پنڈ کیونکہ ماتا پتا جڑائی کر کے سی تو جڑائی کرنے تو بعد یہ ہیریاں کا وپار سی گرو رام داس مہاراج کا وہ شریقا نے سانب لیا وہ پھر نانی وہ جلدوت برا سب ایک بہن سی سارے لے کے باسر کے پنڈ آ بسی تو انہیں پھر نانی نے پریرنا کر کے پن تو چھولے بیچیا کر جا گزارا کر دوں گا وہ نانی نے چھولے باڑ کے دے دینے کہ گرو رام داس مہاراج نے پھر وہ چھولے پوکڑیاں بیچنی جدو گرو امرداس مہاراج گرو گدی سے بیٹھ کے تو اتنے بڑی چہل پہل ہو گئی تو پھر نانی گرو رام داس مہاراج لے کے اتنے آئے اتنے پھر گرو رام داس مہاراج پوکڑیاں بیچتے تے بیوی پانی جدو بار پراپت ہوئی تے ماتا جی نے کیا مہاراج اپنی لڑکیاں پتری جوان ہو گیا لوگ بار لب رہی ہے کوئی منڈا دیکھ رہی ہے گرو امرداس مہاراج کہنے لگے منڈا کھیتا کا تین چاہیے گرو رام داس مہاراج کمپنیاں بیچ کے لگی مہاراج کھیتا کا منڈا چاہیے گرو امرداس مہاراج کہتے یہ برگا تو ضروری ہے یہ برگا تو ہور کوئی ہے نہیں جب وہ سات سمجھے گرو رام داس مہاراج نیبی پانی کا سگر پا دیتا بہت سارے سیانے پورسا نے آ کے گرو امرداس مہاراج نے گزارے لے کہنے لگے مہاراج کی لڑکی کی شادی کر دیتی ہے وہ منڈے کا اپنا گھر بھی ہے نہیں گھر کھان پی کا کوئی چیز نہیں کمڑیاں بیچتا بس ہی گزارا کرتا مہاراج ماڑا موٹا لڑکی کا گھر کا ہونا چاہیے صاحب ہس کے کہنے لگے سو رہے یہ برگا تو دنیا میں کسی کا گھر ہے نہیں ہے یہ منڈے برگا جہاں جنہ کا گھر اس منڈے کا یہ ورگا دنیا میں کسی کا گھر نہیں ہے اج کے بعد دربار سر ورگا دنیا کے بچ کے لیے تمہوں استھان نہیں ملتا ہے گرو امرداس مہاراج کی رسنا کا بچن نکلیا سات سنگت جی یہ گرو امرداس مہاراج جی اج آپ جنم دن کی خوشی میں بیٹھے ہیں ایسے گرو نے کنے گن گائیے سات سنگت جی گن گائے نہیں جا سکتے جیو رسنا تو گن گا نہیں سکتی وہ پھر سات سنگت جی جب پھر دیا کام سدگرو جی نے بن لیا بن کے پچھلے بچ بھائی لگ لو ایک بھائی لگ لو ایمنا باد ایک بھائی لگ لو ڈلے پنڈ کا گرو امرداس مہاراج کا سیوک سی برہم گیانی سی بڑے بڑے بہتر برہم گیانی ڈلے پنڈ میں ہوئے ہیں سات سنگ جی ڈلا پنڈ ایک بہت اتہاس جڑیا ہوا پنڈ ہے جدو گرو امرداس مہاراج نے پھر بھائی لگ لو جی درشن واسطے آئے جو چھوٹے جہ بچے کو پنجرے میں پایا ہوا تو کہنے لگا سچے پاتشاہ کہ تھی تو دیا کے سمندر ہے چھوٹا جہا بچہ کتنا بالکل مارا تھی وہ چڑھتے نہیں میں کہو میں بھوجن سٹا دینا چھوٹا جہا بچہ گرو امرداس مہاراج کہتے بچہ نہیں ہے بڑی بری بلا ہے کہنے لگا مارا چھوٹا جہا بچہ بالکل تھی کتنا دیکھ رہے بالکل کہ تھی تو دیا کے سمندر ہے تھی تو دیا بڑے پھر اینی آ کہ تھی تو ہرک کی دیا کر دیا مہاراج یہ دیا تو مینو حکم کرو تو میں بچے نو کہنے لگے لے جا بھائی تیری مرضی ہے بڑی بری بلا ہے چڑی نہ وہ بھائی لگو جی لے کے گئے تو راستے دے وچ دہیا تاپ سی انہیں کیا بھائی مینو بھوک لگی ہے لگو جی کہنے لگے چل بھائی تم ہر پنڈ جا کے تینوں کڑا کھیر کھلاوا گے وہ کہتے جی کڑا کھیر تھی مینو اتنی بھوک بہت لگی ہوئی ہے راستے دے وچ ساتھ سمجھے دھوبی کپڑے دھوتا سی وہ جا کے دھوبی نو جا کے لڑ گئے دو پہر تو بعد پڑھیا بھائی لالو جی ڈیگتے رہے تو چھ گھنٹے ہوئے دو پہر ایک ٹپر جہاں سی بھر کے بھائی لالو دکھاڑ کے پیتا ہوا یہ بھائی صاحب کہنے لگے جب بھائی پیتا بڑی بری بنایا تین خراب کتوں دینی ہے چل تین اسے گرو کے قید خانے میں چڑ کے آوا مڑ کے میں تو تینوں لیا کے بڑی بھول کی ہے وہ پھر رو لگ گیا بھائی لالو جی نے چرنا پہ دیکھ کے رو لگ گیا کہنا مہاراج مینو ہوں اتنے نہ لے کے جاؤ میں تھی مینو چڑ دو جا تھی مینو چڈیا تھے میرے ملاپ کی پچھا کی سناؤں گا میں مہاراج کو بھی چڑ دوں گا یہ بڑی گرو امر داس مہاراج جی یہ مہمان ہے سات سنگ جی یہ لنگر کی مہمان آج اچھی دنیا کے بچ سارے سکھان کے اندر سارے پنڈ ختم ہو چکے کسی نے اکھنڈ پاٹ گرو گرنتھ صاحب جی کا ہو کسی نے سہج پاٹ ہو دسو بھائی کسی نے کوئی پنڈت بہتی ہو پنڈت ختم کر دیتی ہے پہلے پنڈت پاسے سنگت گرو امر داس مہاراج نے مریادا چلائی سی اج سکھی کو دسن والے جہاں بڑے بڑے مریادا بندی جنہوں نے کلنڈر کلنڈر بنایا یہاں نے پوچھا بھی پنڈت رکھیے پنڈت سکھا جو ختم ہو گئی سب تو بڑی سکھ قوم برابر ہے کہ سکھا کا کھانا گندا ہو گیا مسلمان تو اپنے مسلمانوں میں بہ کے کھانے سے گرو گوبند سنگھ صاحب جی مہاراج نے یہ کیا سی بھائی تھوڑے امرت چلوں گا وہ بہ کے چھٹ لیں ہوں سارے جن امرتاری ہے گرو کو جب تھی میزوں سے کھڑ کے کبھی پوچھا بھائی تٹنا پینا تردہ کھانا تو کی کھانا بھائی کوئی پوچھتا کسی نے پنڈت سارے نے ختم کر دیتی گرو امر داس مہاراج اس ویلے گرو امر داس مہاراج کوئی بادشاہ واسطے میز لا سکتے تھے ہندوستان کا بادشاہ اس ویلے انہوں کی سرداری چلتی تھی سارے ہندوستان نام سی اس ویلے مغلوں کا اور گرو امر داس مہاراج نے کہا کہ سارے درشن تاں ہو رہے ہیں پہلے پنڈت میں بہ کے پرشادا چکو وہ بعد سارے درشن ہون گے پھر گرو امر داس مہاراج کا بچن مان کے اس اکبر بادشاہ نے بیٹھ کے پنڈت میں پرشادا چکیا سات سنگ جی پھر مربے لے کے پیتی پانی دے جان سبدر کہن لگے مہاراج میں کچھ لنگر بھٹا کرنی چاہنا صاحب کہن لگے گرو نانک صاحب کا لنگر آئے یہ تیری ابھی زمین لا لی پینکڑا میرا لنگر وہ کہنے لگا مہاراج لڑکیاں سارے دیا سانیاں ہوں میں اپنی لڑکی کر کے بیبی بھانی نو ربے دے دیا پھر ان اکبر بادشاہ نے بیبی بھانی کے نام اجوار کا علاقہ جہاں بیبی بھانی کے نام کر دیا پر سرگر نے پروان نہیں کیا اس وجہ سے آپ نہیں پروان کیا پر بیبی بھانی کے نام وہ زمین کر گیا جنہ رات کو پرشادا بچ جانا جنیا دالا بچ جانا گرو امر داس مہاراج نے ساریا دریا چاہیے بانڈے موٹے کر کے رکھتے ہیں کہ نگے پائی سویر کو نمے سجاؤ گرو نانک صاحب کا لنگر چلو آج وہ پنڈت گرمکھ میں سارے سکھان کو کہوں گا یہ ریاست سال نہ کسی شرومنی کمیٹی نے کیتی ہے نہ کسی سنت نے کیتی ہے ابھی چنگے چنگے سنت بھی میرے دے کھڑے دیکھے ہیں میں بےنتی کروں گا جڑے چاہتے ہیں ابھی پائی کوئی ترقی کر لیے کرجو کا پربھاؤ بہت بدیا ہوا کہتے برتاؤ والے بندے نہیں جانتے جب کٹی گاٹ آئی ہے سکھان کے برتاؤ بندے نہیں لگتے تو پنڈت ختم کر جدو پنڈت ختم کی گرو امر داس کا رنگ ختم کر دیا گرو امر داس مہاراج کا رنگ سکھان پچھا چلیا گیا میں بےنتی کروں گا جب سارے گھر کے پروگرام ہوئے پنڈت لایا کرو اج تک بابا جی نے پنڈت لائی ہوئی ہے بھائی آپ برتار گے جی چڑنا آپ برتار گے تو تھی پنڈت کو نہ برقرار رکھو سکھان کے بچ گراوٹ آ گئی اس کر کے سکھی دور آ گئی ہے اس کر کے گرمکھ پچھے جا حکمنامہ جاری کیا سی جڑا گرو گرنتھ صاحب جی مہاراج پیسہ بچ نہیں جان گرو گرنتھ صاحب مہاراج نہیں گئے پیسہ گرو گرنتھ صاحب جی نے سکھان کا کہا بن گیا پر گرمکھ جتنے گرو نہیں جا سکتا سکھ کا اتنے کام کی ہے پیسہ گرو نو روک دیتا سکھان تو سکھ نہیں ہٹے سکھا نے گرو نو تار ہو کے ابھی ویروتھ سے کرنا تھی دیکھنا بھی ہو تھی مہاراج جاؤ گرو گرنتھ صاحب مہاراج گئے میں سارے سکھان کو بےنتی کروں گا جنہیں سکھ دھرم کا سبند لو تھی اپنا کھانا سدھارو بھائی گرو امر داس مہاراج والا رنگ جہاں گرو امر داس مہاراج نے رنگ بھریا تھی سکھی پہلے پنگت پاچھے سنگت جن گرو نو ملنا وہ پنگت بیٹھ کے پرشادا جدو کالی اخنڈ پاٹ کا سہج پاٹ ہوں پنگت بیٹھ کے پرشادا چکیا کرو جہے سکھ نہیں چکتے جہے امرت چک کے میزا سے کھڑے ہوا کا امرت آ گئی تھی بے امرتیاں تو کھانے بے امرتیاں کی جھوٹ کھانے تو امرت کا گئی گنتی بچ بڑے ہوں تھی بھائی گرو نانک صاحب کی جنم ساکھی پڑھو سرگرو جی اجتے رندھاوے نہ گوشت ایک بچن کرتے ہیں کہن لگے بچہ جیتیا جدو ستیوگ کے گرو پرگٹ بڑھیا اس ویلے 15 کروڑ سکھ گرو کے مگر لگے 15 کروڑ 15 کروڑ نو پاچا پایا ہاتھی مار دیتا تھا ہاتھی مار کے چھوٹا چھوٹا ماس کر کے رن گئے ہاتھی لینا شروع کر دیا سارے 15 کروڑ سے کم کیا ہاتھی کھاؤ جو تھی گرو کا وجن منو گے پاپ ساگر کر دیا گے بہت سارے سکھان نے کہا کہ ہاتھی کھانا پا پیا سی ماس نہیں کھانا انہوں جگہ کے سات سمجھی ادا کرتے سی ویدا کے منتر پڑھتے سی پشو مار لے گو مار لے گو کھا لے تو ہڈیاں کٹیاں کر کے ویدا کے منتر پڑھ کے چھٹا مارنا گو مڑ کے کھڑی کر لیا وہ گرو نے کیا گرو مار نہیں سکتا گرو جیوں نہیں کر سکتا تھی گرو کا وطن منو ہاتھی کھاؤ انہوں تقریباً 5 کروڑ نے حکم منیا 10 کروڑ سکھی جہی سی وہ کہنے لگے اِسی بھائی ہاتھی نہیں کھا جب انہوں نے 5 کروڑ نے ہاتھی کھا لیا انہوں نے ہڈیاں کٹیاں کر کے چکن ماریا ہاتھی کھڑا کر دیتا وہ 10 کروڑ ہاتھی لوٹ کے کھڑے ہوئے کہنے لگے مہاراج سانو حکم ہو گئے کہ نہیں پائی جب پیپر لیک ہو جائے نا پھر بعد پیپر نہیں ہوتا ہوں ساری باری اگلے یوگ سے آ گیا ایک یوگ نہیں دیکھا اور جگ تو بعد آیا تریتا تریتا جگ کے گینڈا ماریا 21 کروڑ سکھ گرو کے مگر لگیا 21 کروڑ حکم کیا کہ گینڈا کھا لے جہاں گرو کا حکم منے گا وہ بھائی پگ ساگر کر دوں گا 21 کروڑ کے بچوں اس ویلے 14 کروڑ سکھی بھر گئی انہوں نے کہا یہ گرو یہ کام نہیں کر سکتا جی گرو ہوں تو ڈنگر مار کے مکر ہوں انہوں نے کہا نہیں بھائی تھی گرو کا حکم منو گرو جی مار سکتا تو جیتا بھی کر سکتا گرو بچ سمرتا یہ پورے گرو بچ جیتا کر دینا مار دینا موسم کا سر کیوں پہن کا بڑھیا ہوا گرو ارجن دیو مہاراج نے جوڑ دیتا سات سن کی اس ویلے 7 کروڑ نے گیڈا کھاتا جہے 14 کروڑ سکھی پھر بھر گئی انہوں نے بچھٹا ماریا گیڈا کھڑا کر دیتا تو وہ کہنے لگے کہ 14 کروڑ کہ سانو آگے بخشو کہنے لگے کہ ہوں تو اگلے یوگ سے باری آؤ اگلا یوگ آیا پھر دوابر یوگ دوابر یوگ میں 36 کروڑ سے گرو مگر لگیا 36 کروڑ کو کی پیپر پایا گھوڑا ماریا گیا گھوڑے کا ماس رن دتا 36 کروڑ کو کیا گھوڑا کھاؤ تھی سنسا نہ کرو اسی گھوڑا جنگا کر دینا گرو کا وزن مان لو پر سکھ اس ویلے 36 کروڑ بچوں 15 کروڑ سکھان نے گھوڑا کھدا 21 کروڑ سکھ پھر بھر گئے اس ویلے بچے سے آپ سارے اس ویلے کھلے ہوئے ہیں اس ویلے سات سنتی 21 کروڑ نے جدو پھر انہوں نے شٹا ماریا گھوڑا کھڑا کر دیا گھوڑا کھڑا کرنے کے بعد 21 کروڑ کہتے جی سانو بھی آ کے خرچ ہو کہتے کہ اگلے یوگ سے باری آؤ گی ہوں اگلا کل یوگ آؤں گا کل یوگ کے بعد سات سنت جی سات گرو گرانتھ صاحب کی یہ گوشت ہے جیتے رندھاوے کا سات گرو جی کہنے لگے بچہ جتیا ہوں 96 کروڑ سکھ گرو مگر لگے گا 96 کروڑ سکھ گرو مگر لگے گا اگے تو ماریا جانا سی پشو ہوں ماریا کرو گا بندہ گرو بڑا سانپ کرتے ساری سکھی بن جائے گی انہوں 5 سکھ پاس ہون گے انہوں پنجہ کے مگر لگ کے پھر بڑی دنیا گزر جائے گی بچہ کہنے لگے دیکھنے واسطے سکھی بہتی ہو گئی نرکوں کے ادھکاری سکھ بہتے ہون گے یہ پڑھ کے دیکھ لو بھائی بانے والے بہت نے نرکوں کے ادھکاری سات سنگھی خان دیکھنے واسطے سکھ نے جی بہن گے کوئی ٹھنڈے پانی کا آتا بھی سیاح نہ کوئی تڑکے اٹھ کے پانی پڑھتا ہو بہت مانو پنڈا گھٹ سکھ دے بن یہ بہت گھٹ ہو گئے میجا سے کھڑ کے نہ کھانے ہو گے کوئی 2% جی مہاپرکھوں کے سنگھی ہو گئے وہ جی لوگوں کی یوٹ کرتے ہیں جب کھانا گندا ہو گیا آہار کچھ کا گندا ہو جائے سات سنگھی بازار اپنے آپ گندے ہو جاتے ہیں بازار گندا کرنا نہیں پہنتا تھی آہار گندا کر لو بازار گندے ہو جانے جس ویسے منک کے بازار گندے ہو گئے تو بہار وہ گاڑی گندا ہو جائے جس ویسے منک کا بہار گندا ہوا تو پرماتم کا رستا وہ اپنے آپ ہی کر دیا اس کر کے سکھی دیکھنے واسطے بہتی ہے جی گرو امرداس مہاراج کی پنڈت سی وہ سارے سلیبس سنبھالو میں تھوڑا جی ضرور بےنتی کروں گا جی گرو گوبند سنگھ صاحب جی مہاراج نے مرجادا چلائی سی اس ویلے ہوں تو یہ دستا کوئی نہیں میں سنت سماج میں بھی یہ گل کہی سی کہ کم سے کم تھی سکھ نو جن امرت کی دات دینا پوچھو کوئی بانی پنڈت بھی ہے بھی کوئی کسی کو بانی سکھی بھی ہے کوئی سنتا کی شدھ بانی بھی ہے ਤੂੰ ਪੜ ਵੀ ਲੈਂਦਾ ਪਾਣੀ ਨਹੀਂ, ਤੂੰ ਸਵੇਰ ਨੂੰ ਉੱਠ ਕੇ ਨਹਾਉਣਾ ਨਹੀਂ ਹੈ ਤੇ ਮੂੰਹ ਨਹੀਂ ਧੋਂਦਾ। ਸੋ ਸਭ ਤੋਂ ਪਹਿਲਾਂ ਸਿੱਖਾਂ ਖਾਣੇ ਤੋਂ ਭਰ ਕੇ ਉੱਠਾ ਨਾਮ ਪਿਆ ਉਦਮ ਕਰੇ ਭਰ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਗੁਰਮੁਖੋ ਇਸ਼ਨਾਨ ਸਿੱਖ ਧਰਮ ਵਿੱਚ ਜ਼ਰੂਰੀ ਹੈ। ਉਹਨੂੰ ਮੈਂ ਕਿਹਾ ਤੁਸੀਂ ਪੁੱਛਿਆ ਕਰੋ ਵੀ ਤੂੰ ਨਹਾਉਂਦਾ ਨਹੀਂ ਹੈ ਉੱਠ ਕੇ, ਤੂੰ ਮੂੰਹ ਨਹੀਂ ਧੋਂਦਾ, ਕਿੰਨੇ ਵਜੇ ਉੱਠਦਾ ਭਾਈ? ਭਾਈ ਬਾਲਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਲਿਖਾਉਂਦਾ, ਜਨਮ ਸਾਖੀਆਂ ਪੜ੍ਹ ਕੇ ਦੇਖਿਓ, ਉਹਦੇ ਵਿੱਚ ਭਾਈ ਸਾਹਿਬ ਨੇ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਗੱਲ ਦੱਸੀ ਹੈ ਕਿ ਜੋ ਪੈਰ ਰਾਤ ਰਹਿੰਦੀ ਕੋਈ ਉੱਠ ਕੇ ਇਸ਼ਨਾਨ ਕਰ ਲਵੇ, ਸਵਾ ਮਨ ਸੋਨਾ ਦਾਨ ਕਰ ਲਵੇ, ਤਾਂ ਇੱਕ ਬਰਾਬਰ ਫਲ ਹੈ ਉਹਦਾ। ਦੋ ਪੈਰ ਹੁੰਦੇ ਛੇ ਘੰਟੇ, ਛੇ ਘੰਟੇ ਲਾ ਲਓ ਅੱਧੀ ਰਾਤ ਤਕਰੀਬਨ ਡੇਢ ਘੰਟਿਆਂ ਬਚਿਆ ਹੁੰਦਾ ਉਸ ਵੇਲੇ, ਜਿਹੜਾ ਉਸ ਵੇਲੇ ਉੱਠ ਕੇ ਇਸ਼ਨਾਨ ਠੰਡੇ ਪਾਣੀ ਨਹੀਂ ਹੁੰਦਾ, ਟੀਚਰ ਲੱਗੇ ਆ ਘਰਾਂ ਦੇ ਆਪ ਕੁਛ ਕਹਿੰਦੇ ਹੁੰਦੇ ਜਿਹੜਾ ਠੰਡੇ ਪਾਣੀ ਤੋਂ ਡਰਦਾ ਸਿਰ ਦੇ ਦੂਗਾ। ਤੇ ਮੈਂ ਉਹ ਸੰਤ ਮਹਾਂਪੁਰਸ਼ਾਂ ਦੀ ਮੀਟਿੰਗ ਵਿੱਚ ਗੱਲ ਕੀਤੀ ਸੀ, ਪਹਿਲਾਂ ਪੁੱਛਿਆ ਕਰੋ ਜੇ ਨਮਤੀ ਦਾਤ ਲੈਣੀ ਆ ਤੂੰ ਨਹਾਉਂਦਾ ਹੈ, ਕਛਹਿਰਾ ਪਾਇਆ ਹੋਇਆ ਪਾਣੀ ਤੇਰੇ ਕੱਟ ਲੈਂਦੀ ਆ, ਕਿੰਨੀਆਂ ਬਾਣੀਆਂ ਤੂੰ ਪੜ੍ਹਨਾ? ਤੇ ਤੁਸੀਂ ਪੁੱਛਦੇ ਹੈ ਨੀ, ਗਾਦਰੇ ਪਾਈ ਜਾਂਦੇ ਆ, ਦੂਜੇ ਦਿਨ ਗਾਦਰਾ ਕੀਲੀ ਤੇ ਚੱਲ ਦਿੰਦੇ, ਕਿਉਂਕਿ ਪੜ੍ਹਿਆ ਹੁੰਦਾ ਨੀ ਪਹਿਲੀ ਦੂਜੀ ਦਾ ਕਾਇਦਾ, ਤਾਂ ਉਹਨੂੰ ਐਮਏ ਦਾ ਸਬਕ ਦੇ ਦਿੰਦੇ, ਉਹ ਫਿਰ ਸਕੂਲ ਛੱਡ ਕੇ ਚੱਲ ਜਾਂਦਾ, ਉਹਨੂੰ ਸਮਝ ਨੀ ਲੱਗਦੀ ਸਾਹਮਣੇ ਕਿਤਾਬ ਹੈ। ਤੁਸੀਂ ਪਹਿਲੀ ਵਾਲੇ ਨੂੰ ਤੁਸੀਂ ਦਸਵੀਂ ਦਾ ਪੇਪਰ ਦੇ ਦਿਓ, ਕਦੀ ਸਕੂਲ ਛੱਡ ਕੇ ਨਾ ਮੁੜ ਕੇ ਸਕੂਲ ਵੱਲ ਨੂੰ ਮੂੰਹ ਨਹੀਂ ਕਰੇ। ਇਸ ਕਰਕੇ ਗੁਰਮੁਖੋ ਸਿੱਖੀ ਤਾਂ ਔਖੀ ਬੜੀ ਆ, ਸੌਖੀ ਨਹੀਂ ਆ। ਜੇ ਤੁਸੀਂ ਕਹੋ ਸਾਨੂੰ ਬੜੇ ਸੌਖੇ ਕਰ ਦਿੱਤਾ, ਜਿੰਨੀਆਂ ਸਿੱਖੀ ਵਿੱਚ ਬੰਧਨ ਨੇ, ਬੰਦੇ ਸਿਰ ਦੇ ਪਵੇ ਵਿੱਚ ਬੰਦੀ ਦੇਖਣ ਕੋਲ ਦੀ ਰਾਤ, ਤੇ ਜਿੰਨੇ ਸਿੱਖ ਬੰਦੀ ਵਿੱਚ ਪਾਏ ਨੇ, ਗੁਰੂ ਨੇ ਹਾਲੇ ਦੂਜੇ ਧਰਮ ਨਹੀਂ ਆ। ਦੂਜੇ ਧਰਮਾਂ ਦੇ ਬਗੈਰ ਸਾਧ ਸਿੰਘ ਦੀ ਬਹੁਤੀ ਅਸੀਂ ਗੱਲ ਨਹੀਂ ਕਰੀ ਜੀ, ਮੈਂ ਆਪਣੇ ਧਰਮ ਦੀ ਗੱਲ ਕਰਦਾ ਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਇੱਕ ਸਿਰ ਮੰਗਿਆ, ਇੱਕ ਸਿਰ ਮੈਨੂੰ ਚਾਹੀਦਾ। ਹੋ ਸਕਦਾ ਜੇ ਬੀਬੀ ਉੱਠ ਖੜਦੀ ਤਾਂ ਬਿਜਲੀ ਲਾਉਂਦੇ, ਪਿੱਛੇ ਜੇ ਰੌਲਾ ਪਿਆ ਸੀ ਬੀਬੀਆਂ ਆਪਾਂ ਨੇ ਸੁਕਾਉਣੀਆਂ। ਦੇਖੋ ਪ੍ਰਜਾਤਾ ਮਾਤਾ ਸੁੰਦਰੀ ਜੀ ਚਾਰ ਸਾਲ ਸਿੱਖ ਕੌਮ ਦੀ ਅਗਵਾਈ ਕੀਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਬਾਅਦ। ਮਾਤਾ ਜੀ ਨੇ ਕਿਹਾ ਨਹੀਂ ਮੈਂ ਬੀਬੀ ਆਵਾਂ ਤਾਂ ਸੁਕਾਊਗੀ। ਜਿੰਨੇ ਹੁਕਮਨਾਮੇ ਮਾਤਾ ਜੀ ਦੇ ਸਿੱਖਾਂ ਨੂੰ ਲਿਖੇ ਹੋਏ ਨੇ, ਪਟਨਾ ਸਾਹਿਬ ਹਜ਼ੂਰ ਸਾਹਿਬ ਉਹ ਲਿਖੇ ਹੋਏ ਹੁਕਮਨਾਮੇ ਪਏ ਨੇ, ਮਾਤਾ ਜੀ ਨੇ ਕਿਹਾ ਕਿ ਮੈਂ ਸਿੱਖ ਨੂੰ ਭੇਜ ਰਹੀ ਹਾਂ ਇਹਦਾ ਫੈਸਲਾ ਕਰਾਂ। ਮਾਤਾ ਜੀ ਨੇ ਅਗਵਾਈ ਜ਼ਰੂਰ ਕੀਤੀ ਪਰ ਮੋਹਰੇ ਹੋ ਕੇ ਗੱਲਾਂ ਨਹੀਂ ਕੀਤੀਆਂ। ਅੱਜ ਸਾਡੇ ਸਿੱਖ ਜ਼ਿਆਦਾ ਪੜ੍ਹਦੇ ਨੇ, ਉਹ ਸਾਧ ਸੰਗੀ ਇਸ ਪਾਸੇ ਨੂੰ ਤੁਰ ਪਏ, ਸਿੱਖੀ ਨੂੰ ਦੌੜ ਕਰਨ ਨੂੰ ਤੁਰ ਪਏ। ਆਹਾਂ ਤਾਂ ਕੀ ਚੱਕਣੀ ਸੀ, ਕਹਿੰਦੇ ਬੀਬੀਆਂ ਨੂੰ ਬਰਾਬਰ ਦੇ ਅਧਿਕਾਰ ਦੇ। ਸਿੱਖ ਕੌਮ ਵਿੱਚ ਜਿੰਨਾ ਬੀਬੀ ਦਾ ਅਧਿਕਾਰ ਹੁੰਦਾ ਕਿਸੇ ਧਰਮ ਵਿੱਚ ਨਹੀਂ ਹੈ। ਜਦੋਂ ਵੀ ਸਿੱਖ ਧਰਮ ਵਿੱਚ ਬੀਬੀ ਦਾ ਆਨੰਦ ਕਾਰਜ ਹੁੰਦਾ, ਗੜ ਪਿੱਛਾ ਪੜਾਇਆ ਜਾਂਦਾ ਬੀਬੀ ਨੂੰ, ਪਹਿਲਾਂ ਮੋਹਰੇ ਬਰਾਬਰ ਨਹੀਂ ਤੋਰੀ ਜਾਂਦੀ ਹੈ, ਬਰਾਬਰ ਦਾ ਹੱਕ ਹੋਵੇ ਤਾਂ ਬੀਬੀ ਬਰਾਬਰ ਤੋਰੀਏ। ਉਹਦੇ ਵਿੱਚ ਫਿਰ ਸ਼ਬਦ ਰਾਗੀ ਸਿੰਘ ਪੜ੍ਹਦੇ ਆ, ਪੱਲੇ ਪੈਂਦੇ ਜਾਗੀ ਹੱਬੇ ਸਾਖ ਪੁਲਾਵੇ ਵਿਖੇ ਤੋਂ ਪੱਲੇ ਪੈਂਦੇ। ਬੀਬੀ ਨੂੰ ਪਿੱਛੇ ਗੜ ਬਣਾਇਆ ਤੇ ਬੀਬੀ ਦਾ ਦਰਜਾ ਵੀ ਛੋਟਾ। ਜਦੋਂ ਰਾਜੇ ਮਹਾਰਾਜੇ ਦੇ ਪੁੱਤਰ ਪੈਦਾ ਹੁੰਦਾ ਸੀ ਉਹਦਾ ਨਾਮ ਪਿਤਾ ਰੱਖ ਜਾਂਦੇ ਸੀ, ਇਹ ਗੱਡੀ ਦਾ ਹੱਕਦਾਰ ਹੈ। ਜਿਹੜੇ ਛੋਟੇ ਬੱਚੇ ਪੈਦਾ ਹੁੰਦੇ ਸੀ ਨਾ ਉਹਨਾਂ ਦਾ ਨਾਮ ਕਵਰ ਰੱਖਦੇ ਸੀ, ਕਵਰ ਕਵਰ ਨਾਮ ਨਿਹਾਲ ਸਿੰਘ, ਕਵਰ ਦਲੀਪ ਸਿੰਘ, ਕਮਰ ਕਸ਼ਮੀਰਾ ਸਿੰਘ, ਕਮਰ ਪਿਛੋਰਾ ਸਿੰਘ। ਕਮਰ ਨੂੰ ਅੱਖਰ ਬਦਲ ਕੇ ਕੌਰ ਅੱਖਰ ਬਣ ਗਿਆ। ਕੌਰ ਦਾ ਮਤਲਬ ਹੈ ਛੋਟੀ ਹੈ। ਸਾਡੇ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਇਹ ਬੀਬੀ ਦਾ ਬਰਾਬਰ ਦਰਜਾ ਨਹੀਂ ਹੈ। ਆਨੰਦ ਕਾਰਜ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੀਬੀ ਪਿੱਛੇ ਤੋਰੀ ਜਾਂਦੀ ਹੈ। ਜਿਹੜੇ ਸਿੱਖ ਕਹਿੰਦੇ ਬਰਾਬਰ ਦਾ ਦਰਜਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੀ ਨਹੀਂ ਮੰਨਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਹੀ ਨਹੀਂ ਮੰਨਦਾ। ਜਾਂ ਤਾਂ ਫਿਰ ਬਰਾਬਰ ਤੋਰੋ ਭਾਈ ਮਹਾਰਾਜ, ਅਸੀਂ ਬਰਾਬਰ ਰਹਿਣਾ ਤੇ ਫਿਰ ਰਾਮਾ ਪਿੱਛੇ ਜਾ ਕੇ ਨਾ ਕਰੋ, ਬਰਾਬਰ ਤੋਰ ਕੇ ਕਰਾ ਦਿਆ ਕਰੋ। ਅੱਜ ਸਿੱਖੀ ਦੇ ਵਿੱਚ ਜੋ ਗੱਲਾਂ ਹੋ ਰਹੀਆਂ ਨੇ ਸਾਧ ਸੰਗਤ ਜੀ, ਇਹ ਵਿਚਾਰ ਕਰਿਓ ਕਿਤੇ ਵਿਹਲੇ ਬੈਠ ਕੇ ਤੇ ਦੇਖਣ ਵਾਸਤੇ ਸਿੱਖੀ ਬਹੁਤ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਬੱਚਾ 96 ਕਰੋੜ ਸਿੱਖ ਗੁਰੂ ਮਗਰ ਲੱਗੇਗਾ, ਦੇਖਣ ਵਾਸਤੇ ਸਿੱਖੀ ਬਹੁਤੀ ਹੋਵੇਗੀ, ਨਰਕਾਂ ਦੇ ਅਧਿਕਾਰੀ ਬਹੁਤੇ ਸਿੱਖ ਹੋਣਗੇ। ਅੱਜ ਦੇਖੋ ਵਿਚਾਰ ਕਰਕੇ ਕਿੰਨੇ ਸਿੱਖ ਤੁਸੀਂ ਮੇਜਾਂ ਤੇ ਨਹੀਂ ਖਾਂਦੇ ਜੀ, ਜੇ ਤੁਸੀਂ ਮੇਜਾਂ ਤੇ ਖਾਂਦੇ ਸਾਰੇ ਸਿੱਖੀ ਤੋਂ ਫੇਰ ਆਏ। ਗੁਰੂ ਅਮਰਦਾਸ ਮਹਾਰਾਜ ਦੀ ਪੰਗਤ ਤੁਸੀਂ ਖਤਮ ਕਰ ਦਿੱਤੀ, ਸਿੱਖਾਂ ਦੇ ਪੰਗਤ ਚਲਾਈ ਸੀ ਗੁਰੂ ਅਮਰਦਾਸ ਮਹਾਰਾਜ ਨੇ, ਉਹ ਪੰਗਤ ਖਤਮ ਨਾ ਕਰੋ। ਅੱਜ ਆਪਾਂ ਉਹ ਦਿਨ ਮਨਾ ਰਹੇ ਗੁਰੂ ਅਮਰਦਾਸ ਮਹਾਰਾਜ ਦਾ, ਜੋ ਦਿਨਾਂ ਦੀ ਬਾਣੀ ਪੜ੍ਹ ਤੋਂ ਬਾਅਦ ਉਹ ਮਨਾਵਾ ਸਤਿਗੁਰੂ ਜੀ ਨੇ ਬਖਸ਼ਿਆ, ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਨਾਮਾ। ਸਤਿਗੁਰੂ ਜੀ ਇੱਕ ਨਾਸਰੀ ਰੰਗ ਦੇ ਵਿੱਚ ਕੋਸ਼ਿਸ਼ ਕੀਤਾ ਇੱਛਾ ਮੁਲਕ ਸਰਬ ਸਰਬਦਾ ਦਾ ਹਰ ਇੱਛਾ ਹਰੇਕ ਮਨੁੱਖ ਦੀ ਵੱਖਰੀ ਵੱਖਰੀ ਹੈ ਕਿਸੇ ਦੀ ਕੋਈ ਇੱਛਾ ਕਿਸੇ ਦੀ ਕੋਈ ਇੱਛਾ ਜੇ ਆਪਾਂ ਸਾਰੇ ਦੀ ਇੱਛਾ ਲੜਾ ਕੇ ਇੱਥੇ ਪੁੱਛ ਲਈਏ ਤਾਂ ਕੀ ਕੀ ਇੱਛਾ ਮੇਰਾ ਘਰ ਕਾਬਿਲ ਰਹਿਣ ਤੋਂ ਬਾਅਦ ਹੋ ਜਾਣਾ ਹਰੇਕ ਬੰਦੇ ਦੀ ਵੱਖਰੀ ਵੱਖਰੀ ਇੱਛਾ ਇੱਛਾ ਕੁਝ ਪੁਰਖਾਂ ਦੀ ਹੁੰਦੀ ਹੈ ਰੱਬ ਨੂੰ ਮਿਲਣ ਦੀ ਬਾਕੀ ਦੁਨਿਆਵੀ ਪਦਾਰਥਾਂ ਦੀ ਇੱਛਾ ਸਾਡੀ ਸਾਰੇ ਸੰਸਾਰੀ ਲੋਕਾਂ ਦੀ ਬਣੀ ਹੁੰਦੀ ਹੈ ਜਿਹਨੂੰ ਕੋਈ ਘਾਟ ਮੰਗਦੀ ਹੈ ਉਹ ਮਨੁੱਖ ਉਹੀ ਘਾਟ ਨੂੰ ਪੂਰੀ ਕਰਨ ਵਾਸਤੇ ਗੁਰੂ ਤੋਂ ਵੀ ਮੰਗ ਉਹਦੀ ਕਰਨ ਸਤਿਗੁਰੂ ਜੀ ਕਹਿੰਦੇ ਇੱਛਾ ਪੁਰਖ ਇਹ ਕੋਈ ਪਰਮੇਸ਼ਰ ਐਸਾ ਹੈ ਜਿਹੜਾ ਸਾਰੀਆਂ ਮੰਗਾਂ ਪੂਰੀਆਂ ਕਰ ਦਿੰਦਾ ਬਾਕੀ ਕੋਈ ਦੁਨੀਆਂ ਵਿੱਚ ਤੁਹਾਨੂੰ ਕੋਈ ਧਨ ਦੇ ਸਕਦਾ ਕੋਈ ਮਾਣ ਵਡਿਆਈ ਦੇ ਸਕਦਾ ਕੋਈ ਇੱਜ਼ਤ ਸਤਿਕਾਰ ਦੇ ਸਕਦਾ ਕੋਈ ਸਾਨੂੰ ਕੋਈ ਧਨ ਨਹੀਂ ਹੈ ਕੋਈ ਹੋਰ ਪਦਾਰਥ ਨਹੀਂ ਹੈ ਕੋਈ ਜ਼ਮੀਨ ਥੋੜੀ ਥੋੜੀ ਬਹੁਤ ਦੇ ਦੂੰਗਾ ਤੇ ਸਭ ਤੋਂ ਵੱਡਾ ਜੇ ਉਹਦੀ ਗੱਲ ਕਰੀਏ ਸਤਿਗੁਰੂ ਜੀ ਕਹਿੰਦੇ ਜਾ ਕੇ ਬਾਸਾ ਕਾਮ ਤੇ ਦੋ ਸਾਧ ਸੰਗਤ ਜੀ ਇੱਕ ਮਹਾਰਾਜ ਰੁੱਖ ਦਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਇੱਕ ਕਾਮ ਤੇ ਰੁੱਖ ਦਾ ਜਦੋਂ ਦੇਵ ਦੀਆਂ ਰਾਖਾਂ ਨੇ ਇਕੱਠੇ ਹੋ ਕੇ ਸਮੁੰਦਰ ਗਿਰ ਗਿਆ ਉਸ ਵੇਲੇ 14 ਰਤਨ ਸਮੁੰਦਰ ਵਿੱਚੋਂ ਨਿਕਲੇ ਸਨ ਉਹਦੇ ਵਿੱਚ ਇੱਕ ਪਹਾੜ ਜਾਂ ਰੁੱਖ ਸੀ ਜਿਹੜਾ ਇੰਦਰ ਦੇ ਬਾਗ ਦੇ ਵਿੱਚ ਹੈ ਉਹਦੇ ਥੱਲੇ ਬੈਠ ਕੇ ਤੁਸੀਂ ਕੋਈ ਇੱਛਾ ਬਣਾਓ ਇੱਛਾ ਪੂਰੀ ਹੋ ਜਾਂਦੀ ਜੇ ਕਾਮ ਦੇ ਲੋਕ ਦੇ ਕੋਲੋਂ ਤੁਸੀਂ ਕੋਈ ਇੱਛਾ ਬਣਾਓ ਕਾਮ ਦੇ ਲੋਕ ਪੂਰੀ ਕਰ ਦਿੰਦੇ ਉਹ ਕਾਮ ਦੇ ਲੋਕ ਵੀ ਇੰਦਰ ਦੇਵਤਿਆਂ ਦੇ ਕੋਲ ਆ ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਪੜਿਆ ਹੋਵੇਗਾ ਅੰਮ੍ਰਿਤ ਸੱਸੀ ਦਾ ਧੈਨ ਲਕਸ਼ਮੀ ਪਰ ਪੰਦਰ ਸਿਖਰ ਸੁਨਾਕਰ ਰਤੀ ਕੇ ਨਾਥਕ ਕਰਮ ਕਰ ਕਾਲ ਨਾ ਬੇਟ ਸਕ ਉਹ ਸਮੁੰਦਰ ਵਿੱਚੋਂ ਨਿਕਲੇ ਅੰਮ੍ਰਿਤ ਦਾ ਘੜਾ ਨਿਕਲਿਆ ਚੰਦਰਮਾ ਨਿਕਲਿਆ ਕਾਮ ਧਿਨ ਮਊ ਨਿਕਲੇ ਕਰ ਪ੍ਰੇਸ਼ ਨਿਕਲਿਆ ਸੁਨਾਕਰ ਵੈਦ ਨਿਕਲਿਆ ਸ਼ਰਾਬ ਨਿਕਲੀ ਉਹਦੇ ਵਿੱਚੋਂ ਸਾਧ ਸਰਵਾ ਘੋੜਾ ਨਿਕਲਿਆ ਤੇ ਲਕਸ਼ਮੀ ਉਹਦੇ ਵਿੱਚੋਂ ਨਿਕਲੀ ਇਹ ਸਾਰੀਆਂ ਚੀਜ਼ਾਂ ਪੜ ਦਿੱਤੀਆਂ ਦੇਵਤਿਆਂ ਕੁਛ ਰਾਖਸ਼ਾਂ ਨੂੰ ਦੇਤੀਆਂ ਸ਼ਰਾਬ ਰਾਖਸ਼ਾਂ ਨੂੰ ਦੇਤੀ ਤੇ ਜਿਹੜੀਆਂ ਕਾਮ ਤੇ ਗੁਰੂ ਦੇ ਬਾਹਰ ਜਾ ਕੇ ਕੇਂਦਰ ਦੇ ਬਾਗ ਵਿੱਚ ਚਲੇ ਗਏ ਜਿਹੜੀ ਜੈ ਸੀ ਉਹ ਸ਼ਿਵਜੀ ਮਹਾਰਾਜ ਠੀਕ ਹੈ ਇਹਦਾ ਸਾਰਿਆਂ ਨੂੰ ਚੀਜ਼ਾਂ ਪੜ ਦਿੱਤੀਆਂ ਉਹ ਕਾਮ ਤੇ ਗੁਰੂ ਜਿਹੜੀ ਸੀ ਉਹਦਾ ਜ਼ਿਕਰ ਸਾਨੂੰ ਇੱਕ ਦੁਆਬੇ ਵਿੱਚ ਜਦੋਂ ਤੁਸੀਂ ਕਦੀ ਜਾਓ ਨਾ ਹੁਸ਼ਿਆਰਪੁਰ ਨੂੰ ਪਰਵਾੜੇ ਤੇ ਨਿਕਲਦਿਆਂ ਛੋਟਾ ਜਿਹਾ ਪਿੰਡ ਆਵੇਗਾ ਉਹਦਾ ਨਾਮ ਹੈ ਖਾਟੀ ਕਿਸੇ ਸਮੇਂ ਤੇ ਜਮਦਗਨ ਵਿਖੀ ਉਸ ਖਾਟੀ ਜਿੱਥੇ ਉਹ ਅਸਥਾਨ ਹੈ ਨਾ ਪਿੰਡ ਉੱਥੇ ਜਮਦਗਨ ਵਿਖੀ ਰਹਿੰਦਾ ਪਾਸੂ ਰਾਮ ਦਾ ਪਿਤਾ ਉਹ ਜਮਦਗਨ ਵਿਖੀ ਤਪੱਸਿਆ ਕਰਦਾ ਸੀ ਉਹਦੇ ਘਰ ਵਾਲੀ ਜਿਹੜੀ ਸੀ ਉਹ ਰਾਜੇ ਬਾਕੀ ਸਾਰੀਆਂ ਲੜਕੀਆਂ ਰਾਜਿਆਂ ਨੂੰ ਕਹਿੰਦੀਆਂ ਹੁੰਦੀਆਂ ਸੀ ਤੇ ਇੱਕ ਰਿਖੀ ਨੂੰ ਵਿਆਹ ਨਹੀਂ ਸੀ ਉਹ ਫਿਰ ਰਾਜਾ ਸਾਂਸਰ ਬਾਹੂ ਨੇ ਉਹਦੀ ਜਿਹੜੀ ਸਾੜੀ ਸੀ ਜਮਦਗਨ ਵਿਖੀ ਤੇ ਉਹ ਵਿਆਹ ਵਾਸਤੇ ਰੱਖਣਾ ਸੀ ਉਹ ਜਮਦਗਨ ਵਿਖੀ ਦੀ ਘਰ ਵਾਲੀ ਕਹਿਣ ਲੱਗੀ ਸੀ ਜਦੋਂ ਆਪਾਂ ਕਿਸੇ ਵਿਆਹ ਵਿੱਚ ਜਾਂਦੇ ਹਾਂ ਬੜੀ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸਮਾਜ ਵਿੱਚ ਸਾਡੇ ਕਈ ਗਰੀਬ ਆਦਮੀ ਦਾ ਬਹੁਤਾ ਕੋਈ ਸਤਿਕਾਰ ਨਹੀਂ ਹੁੰਦਾ ਤੇ ਅਮੀਰ ਆਦਮੀ ਨੂੰ ਹਰੇਕ ਮੋਹਰੇ ਹੋ ਕੇ ਮਿਲਣ ਜਾਂਦਾ ਤੇ ਲੈਣ ਨਹੀਂ ਜਾਂਦਾ ਅਮੀਰ ਕੋਈ ਆ ਕੇ ਦਿੱਲੀ ਨੂੰ ਵੀ ਲੈਣ ਜਾਂਦੇ ਆ ਗਰੀਬ ਕੋਈ ਆ ਕੇ ਤਾਂ ਘਰ ਦੇ ਬਾਹਰੋਂ ਦਿੱਲੀ ਨੂੰ ਲੈਣ ਜਾਂਦੇ ਸਾਡੇ ਸਮਾਜ ਦਾ ਸੁਭਾਅ ਆ ਉਹ ਕਹਿਣ ਲੱਗੀ ਵੀ ਪਰ ਜਦੋਂ ਅਸੀਂ ਜਾਂਦੇ ਹਾਂ ਵਿਆਹ ਸ਼ਾਦੀਆਂ ਵਿੱਚ ਸਾਡੀ ਬੜੀ ਬਰਾਦਰੀ ਹੁੰਦੀ ਆ ਅਸੀਂ ਗਰੀਬ ਕਰਕੇ ਉਹ ਜਮਦਗਨ ਦੇਖੀ ਕਹਿਣ ਲੱਗਾ ਕਿ ਇੱਦਾਂ ਨਾ ਕਰ ਆਪਾਂ ਇੱਦਾਂ ਕਰਾਂਗੇ ਤੇਰੀ ਹੁਣ ਛੋਟੀ ਭੈਣ ਦਾ ਵਿਆਹ ਹੈ ਤੇ ਗੁਲਾਬ ਨੂੰ ਰਾਹ ਵਿੱਚ ਰੋਕਾਂਗੇ ਉਹ ਰਾਹ ਵਿੱਚ ਰੋ ਕੇ ਰਾਜੇ ਦੀ ਆਪਾਂ ਸੇਵਾ ਕਰਾਂਗੇ ਉਹ ਜਦੋਂ ਰਾਜੇ ਦੀ ਸੇਵਾ ਹੋਊਗੀ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਰੇਠੀ ਵੀ ਉੱਤੇਂਦੀ ਹੈ ਜਾਂ ਕੋਲ ਵੀ ਪਹੁੰਚਾ ਉਹਨੇ ਸਾਧ ਸੰਗਤੀ ਜਮਦਗਨ ਰੇਠੀ ਨੇ ਸਵਰਗ ਲੋਕ ਦੇ ਵਿੱਚੋਂ ਕਾਮ ਤੇ ਬਹੂ ਲਿਆ ਕੇ ਛੰਨ ਵਿੱਚ ਬਣ ਗਏ ਜਿਹਦੇ ਛੰਨ ਵਿੱਚ ਲਿਆ ਕੇ ਬਹੂ ਬਣ ਲਈ ਤਾਂ ਸਾਂਸਦ ਬਾਹੂ ਦੀ ਜਰਾਮ ਰਾਜਧਾਨੀ ਆ ਹੁਣ ਉਹ ਸ਼ਹਿਰ ਹੈ ਵੱਡਾ ਸਾਰਾ ਇਹ ਬਣਿਆ ਹੋਇਆ ਜਿਹਦੇ ਸਾਂਸਦ ਬਾਹੂ ਵਾਲੇ ਰਾਜਧਾਨ ਆਪਣੇ ਬਰਾਤ ਲੈ ਕੇ ਪਹੁੰਚਿਆ ਤੇ ਉਹ ਜਮਦਗਨ ਦੇਖੀ ਨੇ ਬੜੇ ਬੜੇ ਸ਼ਾਮਿਆਂ ਨੇ ਲੱਗੇ ਹੋਏ ਆ ਰਾਜਾ ਮਹਾਰਾਜਾ ਵਾਸਤੇ ਸੇਵਾ ਵਾਸਤੇ ਬੜੇ ਬੜੇ ਸਾਧ ਸੰਗਤ ਸੇਵਾਦਾਰ ਖੜੇ ਆ ਇੱਦਾਂ ਦੀ ਸਾਨੂੰ ਸ਼ੌਕ ਆਇਆ ਅੰਬਦਾ ਬਣਾ ਨਹੀਂ ਸਕਦਾ ਉਹ ਸਾਂਸਦ ਬਾਬੂ ਨੇ ਦੇਖਿਆ ਇਹ ਲਿਖੀ ਹੈ ਛੋਟੀ ਜਿਹੀ ਦੁਖੀ ਆ ਇਹਨੇ ਏਡਾ ਵੱਡਾ ਖਰਚਾ ਕੀਤਾ ਇਹ ਦੇ ਕੇ ਕਿਹੜੀਆਂ ਚੀਜ਼ਾਂ ਇੱਥੇ ਵੀ ਹੈ ਨੀ ਸਾਡੀ ਦੁਨੀਆਂ ਵਿੱਚ ਉਹ ਸਾਡੇ ਸਤਿਕਾਰ ਵਾਸਤੇ ਲੱਗਦਾ ਜੋ ਜਮਦਾ ਜੀ ਦੇਖੀ ਨੇ ਜਿਹੜੇ ਪ੍ਰਸ਼ਾਦਾ ਬਤਾਇਆ ਉਹਨੇ ਜਿਹੜੀ ਬੈਠ ਕੇ ਥੱਲੇ ਛੱਡਦੇ ਹੁੰਦੇ ਨੀ ਭਾਵੇਂ ਰਾਜਾ ਔਰ ਭਾਵਾਂ ਰਾਜਾ ਇਹਦੇ ਮੇਜਾ ਜਾਂ ਪੱਛਮੀ ਦੇਸ਼ਾਂ ਨੂੰ ਲਿਆਉਂਦੇ ਤੁਸੀਂ ਇੱਥੇ ਹੈ ਪਹਿਲਾਂ ਇਹ ਪੱਛਮੀ ਦੇਸ਼ਾਂ ਦੀ ਹਵਾ ਨਹੀਂ ਉਦੋਂ ਰਾਖਾਂ ਦਾ ਪਹਿਰਾ ਹੈਗਾ ਬਾਲ ਰਾਜੇ ਨੂੰ ਉੱਥੇ ਦਾ ਸਤਿਗੁਰੂ ਜੀ ਨੇ ਰਾਜ ਬਖਸ਼ਿਆ ਸੀ ਉੱਥੇ ਦਾ ਪਹਿਰਾ ਇੱਥੇ ਆ ਪਹੁੰਚਿਆ ਜੋ ਅਸਲ ਥੱਲੇ ਬੈਠ ਕੇ ਨਾ ਜਦੋਂ ਛਕਦੇ ਸੀ ਪ੍ਰਸ਼ਾਦਾ, ਤੇ ਉਹ ਜਦੋਂ ਬੀਬੀ ਪ੍ਰਸ਼ਾਦਾ ਲੈ ਕੇ ਆਵੇ ਨਾ ਖਾਣ, ਉਹ ਬੀਬੀ ਦਾ ਸੋਚ ਬਦਲਿਆ ਹੋਇਆ। 36 ਪ੍ਰਕਾਰ ਦੇ ਪਦਾਰਥ ਉਹ ਬੀਬੀ ਥਾਲ ਰੱਖ ਜਾਵੇ, ਮੁੜਕੇ ਜਾਂ ਲੈ ਕੇ ਆਵੇ ਤਾਂ ਸੂਰਜ ਨਹਾ ਹੋਵੇ। ਉਹਦੇ ਸਿਆਣੇ ਬੰਦੇ ਬੈਠੇ ਸੀ, ਉਹਨਾਂ ਨੇ ਕਿਹਾ ਵੀ ਬੀਬੀ ਇੰਨੀ ਛੇਤੀ ਸੂਰ ਨਹੀਂ ਬਦਲ ਸਕਦੀ, ਕਈ ਤਾਂ ਥਾਲ ਚੱਕ ਲਏ ਸੂਰ ਬਦਲਿਆ। ਤੇ ਇੰਨੀਆਂ ਬੀਬੀਆਂ ਦੇ ਵਾਸਤੇ ਜਗ੍ਹਾ ਵੀ ਹੈ ਨਹੀਂ, ਇੰਨੀਆਂ ਬੀਬੀਆਂ ਕਿਤੇ ਬੈਠੀਆਂ ਹੋਣ, ਛੋਟੀ ਜਿਹੀ ਤਾਂ ਚੁੱਕੀ ਆ। ਇੱਕ ਸਿਆਣੇ ਬੰਦੇ ਨੇ ਜਦੋਂ ਪ੍ਰਸ਼ਾਦਾ ਛੱਡਣ ਲੱਗੇ, ਉਹ ਖੱਟੇ ਦਾ ਛਿੱਟਾ ਬੀਬੀ ਦੇ ਪੈਰ ਤੇ ਮਾਰ ਦਿੱਤਾ। ਜਦ ਮੁੜ ਕੇ ਬੀਬੀ ਆਈ ਤਾਂ ਪੈਰ ਤੇ ਛਿੱਟਾ, ਉਹਨੇ ਕਿਹਾ ਬੀਬੀ ਉਹੀ ਆ, ਬੀਬੀ ਕੋਈ ਆ, ਇਹ ਨਿੱਕੀ ਦੀ ਤਰ੍ਹਾਂ ਮਾਰਦਿਆਂ ਜਿਹੜਾ ਸੂਰ ਬਦਲ ਜਾਂਦਾ। ਸਾਰੀ ਬਰਾਤ ਪ੍ਰਸ਼ਾਦਾ ਛਾ ਕਰਕੇ ਜਿਹਦੇ ਤੁਰਨ ਲੱਗੇ ਤਾਂ ਜਮ ਜਗ੍ਹਾ ਨੇ ਲਿਖੀ ਕਹਿਣ ਲੱਗਿਆ ਵੀ ਤੁਸੀਂ ਮੇਰੇ ਘਰ ਅੱਜ ਮਹਿਮਾਨ ਬਣ ਕੇ ਆਏ ਆ, ਭਾਵਾਂ ਮੈਂ ਗਰੀਬ ਆ ਤੁਸੀਂ ਜਾਦੇ ਆ, ਪਰ ਮੈਂ ਅੱਜ ਤੁਹਾਨੂੰ ਇੱਦਾਂ ਨਹੀਂ ਜਾਣ ਦੇਣਾ, ਤੁਸੀਂ ਆਪਣੇ ਮੂੰਹ ਤੋਂ ਕੋਈ ਚੀਜ਼ ਮੰਗੋ ਮੈਂ ਉਹ ਤੁਹਾਨੂੰ ਦੇ ਦਿੰਦਾ। ਕੋਈ ਚੀਜ਼ ਮੰਗ ਉਹ ਰਾਜੇ ਨੇ ਕਿਹਾ, ਆਪਣੇ ਨਾਲ ਦੋਸ਼ੀ ਸਨ ਬਲਵਾਨ ਬ੍ਰਾਹਮਣ ਸਨ, ਉਹਨਾਂ ਬਲਵਾਨ ਬ੍ਰਾਹਮਣਾਂ ਦਾ ਮਨ ਪੁੱਛਣ ਲੱਗਿਆ, ਕਹਿਣ ਲੱਗਿਆ ਵੀ ਇਸ ਲਿਖੀ ਨੇ ਬੜੀ ਵੱਡੀ ਗੱਲ ਕੀਤੀ ਆ, ਤੁਸੀਂ ਦੱਸੋ ਐਸੀ ਚੀਜ਼ ਤੋਂ ਮੰਗੀਏ ਇਹ ਤੋਂ ਮਿਲੇ ਹੀ ਨਾ, ਇਹ ਦੇਰੀ ਨਾ ਸਕੀ। ਉਹਨੇ ਜਿਹੜੇ ਵਿਦਵਾਨ ਬ੍ਰਾਹਮਣ ਸੀ, ਕੋਈ ਸ਼ਾਨ ਵਿੱਚ ਨਿਗਾਹ ਮਾਰੀ ਤੇ ਗਊ ਬੰਦੀ ਹੁੰਦੀ ਆ, ਉਹ ਕਹਿੰਦੇ ਰਾਜਾ ਗਊ ਲੈ ਲੈ, ਗਊ ਦੀ ਸਾਰੀ ਕਰਾਮਾਤ। ਉਹ ਜਦ ਜਦੋਂ ਲੇਕਿਨ ਉਹ ਸਾਂਸਰ ਬਾਬੂ ਕਹਿਣ ਲੱਗਿਆ ਜੀ ਤੁਸੀਂ ਜੇ ਸਾਨੂੰ ਬਹੁਤ ਖੁਸ਼ ਆ ਤਾਂ ਗਊ ਦੇ ਦੇ। ਉਹ ਲੇਕਿਨ ਕਹਿਣ ਲੱਗਿਆ ਵੀ ਮੈਨੂੰ ਰੁਕੋ, ਮੈਂ ਕਿਸੇ ਦੀ ਅਮਾਨਤ ਲੈ ਕੇ ਆਇਆ, ਤੁਸੀਂ ਮੰਗ ਲਈ ਮੈਂ ਬਹਿਦਾ ਵੀ ਤੁਹਾਡੇ ਨਾਲ ਕੀਤਾ, ਜੋ ਤੁਸੀਂ ਮੰਗੋਗੇ ਮੈਂ ਦਊਂਗਾ। ਇੱਕ ਮਿੰਟ ਰੁਕਿਓ, ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ, ਮੈਨੂੰ ਅੰਦਰੋਂ ਪੁੱਛ ਕੇ ਆਪਣੇ। ਉਹ ਫਿਰ ਮੈਂ ਗਊ ਦੇ ਚਰਨਾਂ ਜਾ ਕੇ ਦਰ ਖੰਡਾ ਪਾ ਕੇ ਕਹਿਣ ਲੱਗਿਆ, ਮਾਤਾ ਜੀ ਤੈਨੂੰ ਮੰਗ ਰਹੇ ਆ, ਮੈਂ ਤਾਂ ਤੇਰੇ ਭਰੋਸੇ ਬੜੀ ਸਾਰੀ ਗੱਲ ਕਰ ਦਿੱਤੀ ਤੇ ਜੋ ਮੰਗੂਗੇ, ਮੈਨੂੰ ਪਤਾ ਸੀ ਮਾਤਾ ਨੇ ਦੇ ਦੇਣਾ, ਪਰ ਹੁਣ ਉਹ ਤੈਨੂੰ ਹੀ ਮੰਗਦੇ ਆ ਤਾਂ ਮੈਂ ਹੁਣ ਕੀ ਕਰ ਸਕਦਾ। ਉਹ ਕਹਿਣ ਲੱਗੀ ਤਰੀਕਾ ਤੈਨੂੰ ਮੈਂ ਦੱਸ ਦਿੰਦੀ ਹਾਂ, ਤੂੰ ਵਰਤ ਲੈ, ਤੂੰ ਮੇਰਾ ਰਸਾ ਲਿਆ ਕੇ ਰਾਜੇ ਦੇ ਹੱਥ ਵਿੱਚ ਨਾ ਪਾ, ਥੱਲੇ ਕਾਫੀ ਤੇ ਛੱਡਦੀ, ਮੈਂ ਜਾਣਾ ਮੇਰਾ ਕੰਮ ਜਾਣਾ। ਸਭ ਸਬਜ਼ੀਆਂ ਜਦੋਂ ਲਿਖੀ ਉਹ ਗਊ ਨੂੰ ਖੋਲ ਕੇ ਲੈ ਕੇ ਆਇਆ, ਜਿਹਨੇ ਸਾਹਮਣੇ ਲਿਆ ਕੇ ਬਰਾਤ ਦਾ ਰਾਜੇ ਦੀ ਖੜੀ ਆ, ਲਿਆ ਕੇ ਰਸਾ ਧਰਤੀ ਤੇ ਛੱਡਦਾ, ਕਹਿੰਦਾ ਲਓ ਜੀ। ਉਹ ਗਊ ਵੱਜ ਨੋੜਦੇ ਆਈ ਉੱਪਰੋਂ ਸੀ, ਉਹ ਬ੍ਰਾਹਮਣ ਕਹਿਣ ਲੱਗਿਆ ਰਾਜਾ ਗਊ ਦੇ ਤੀਰ ਮਾਰ ਕੇ ਥੱਲੇ ਛੱਡਣਾ। ਉਹਨੇ ਤੀਰ ਕੰਨ ਚ ਮਾਰਿਆ, ਉਹਦੇ ਵਿੱਚ ਹੁਣ ਵੀ ਉੱਥੇ ਸਾਧ ਸਿੰਘ ਛੋਟਾ ਜਿਹਾ ਨਾਲਾ ਜਿਹਾ ਜਾਂਦਾ, ਕੈਲ ਕਹਿੰਦੇ, ਕੈਲ ਵੈਸੇ ਗਊ ਨੂੰ ਕਹਿੰਦੇ, ਉਹਦੇ ਵਿੱਚ ਲਹੂ ਦੀ ਧਾਰ ਪੈਂਦੀ ਗਈ, ਉਹਨੇ ਕੰਨ ਤੋਂ ਫਿਰ ਐਸੀ ਕੁੜੀ ਪੈਦਾ ਹੋਈ ਜਿਹਨੂੰ ਤੰਬਾਕੂ ਕਹਿੰਦੇ, ਆਹ ਤੰਬਾਕੂ ਉਹਦੇ ਕੰਨ ਵਰਗਾ ਪਤਾ ਗਊ ਦੇ ਕੰਨ ਵਰਗਾ। ਉਹਨੇ ਕਿਹਾ ਬ੍ਰਾਹਮਣ ਨੂੰ, ਇਹ ਤੇਰੇ ਹੁਕਮ ਨਾਲ ਇਹਨੇ ਮੇਰੇ ਤੀਰ ਮਾਰਿਆ, ਇੱਕ ਐਸੀ ਮੁੱਠੀ ਪੈਦਾ ਹੋਊਗੀ ਜਿਹੜੀ ਤੁਹਾਡੀ ਕੌਮ ਨੂੰ ਭ੍ਰਸ਼ਟ ਕਰੂ। ਉਹਦੇ ਪੈਰ ਚ ਮਾਰਿਆ, ਫਿਰ ਦੂਜਾ ਮਾਰਿਆ, ਪੈਰ ਦੇ ਦਸਣ ਤੇ ਗਿਆ ਮਸਲੇ ਨਾਲ ਕਈ ਕੋਈ 100 ਸਾਥੀ ਨੂੰ ਗੋਬਿੰਦ ਸਿੰਘ ਸਾਹਿਬ ਜੀ ਨੇ ਪੜ੍ਹ ਕੇ ਦੇਖੋ, ਉਹਦੇ ਵਿੱਚ ਵਚਨ ਲਿਖੇ ਹੋਏ ਤੇ ਸਾਧ ਸੰਗਤ ਗਊ ਉਹਦੀ। ਉਹ ਫਿਰ ਜਿਹੜੇ ਸਿਆਣੇ ਬ੍ਰਾਹਮਣ ਸਨ ਨਾਲ, ਉਹ ਕਹਿੰਦਾ ਜੇ ਰਾਜਾ ਇਹ ਲਿਖੀ ਅੱਗੇ ਲੈ ਕੇ ਆਇਆ ਸੀ, ਇਹਨੇ ਸਾਡੇ ਨਾਲ ਵਾਅਦਾ ਕੀਤਾ ਜੋ ਮੰਗੂਗੇ ਦਊਂਗਾ, ਇਹਦਾ ਤੁਸੀਂ ਕਿਤਾਬਾਂ ਕਰੋ, ਗਊ ਮੁੜ ਕੇ ਲੈ ਆਊਗਾ। ਉਹਨੇ ਲਿਖੀ ਨੂੰ ਪੁੱਟਣਾ ਸ਼ੁਰੂ ਕੀਤਾ ਤੇ ਲਿਖੀ ਕੋਟ ਇੰਨਾ ਦਿੱਤਾ ਕਿ ਲਿਖੀ ਦੀ ਮੌਤ ਹੋ ਗਈ। ਮੌਤ ਹੋ ਗਈ ਤਾਂ ਉਹਦਾ ਪੁੱਤਰ ਪਾਜੂ ਰਾਮ ਦੇ ਭਗਤੀ ਕਰਦਾ ਸੀ ਜੰਗਲ ਵਿੱਚ, ਉਹਦੀ ਮਾਤਾ ਰੇਣਕਾ ਨੇ ਫਿਰ ਉੱਚੀ ਉੱਚੀ ਬਰਦਾਸ਼ਤ ਕੀਤਾ, ਪੁੱਤਰ ਜੇ ਤੂੰ ਅੱਜ ਹੁੰਦਾ ਸਾਡੀ ਇਹ ਦਸ਼ਾ ਨਾ ਹੁੰਦੀ। ਉਹ ਫਿਰ ਪਾਸ ਰਾਮ ਲਾ ਕੇ ਆਪਣੇ ਪਿਓ ਦੀ ਦਾਤ ਤੇ ਰੋਣ ਵਾਸਤੇ ਰੋਇਆ ਹੋਇਆ, ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਚਨ ਲਿਖਿਆ ਹੋਇਆ, ਪਰਸ ਰਾਮ ਰੋ ਕੇ ਕਰਤਾ ਆਇਆ ਸਹਸਰ ਦਾਨ ਦੇ ਇੰਦਰ ਰੋਆ। ਤੇ ਉਸ ਵੇਲੇ ਪਰਸੁਰਾਮ ਨੇ ਕਸਮ ਖਾਧੀ, ਫਿਰ 21 ਵਾਰ ਖੱਤਰੀਆਂ ਦਾ ਧਰਤੀ ਤੇ ਨਾਸ ਮੰਗਾ। ਫਿਰ 33 ਯੁੱਗ ਦੇ ਬਤਾ ਰਾਮ ਚੰਦਰ ਜੀ ਮਹਾਰਾਜ ਨੇ ਉਸ ਪਰਸੁਰਾਮ ਦਾ ਕੁਆੜਾ ਖੋਲਿਆ। ਸੋ ਸਾਧ ਸਾਧ ਗੱਲ ਦਾ ਇਹ ਹੈ, ਸਤਿਗੁਰੂ ਜੀ ਨੇ ਕਿਹਾ ਜਾ ਕੇ ਬਸ ਹੈ ਕਾਮ ਤੇ ਕਾਮ। ਜਦੋਂ ਤੁਸੀਂ ਪਰਮੇਸ਼ਰ ਦਾ ਆਰਾਧਨ ਕਰੋਗੇ ਨਾ, ਉਹ ਕਾਮ ਤੇ ਗੁਰੂ ਕੋਲ ਵੀ ਸਾਰੀਆਂ ਗੱਲਾਂ ਨਹੀਂ ਪੂਰੀਆਂ ਹੋ ਸਕਦੀਆਂ, ਪਰ ਜਿਹੜੀਆਂ ਉਹਦੇ ਕੋਲ ਗੱਲਾਂ ਨੇ, ਸਤਿਗੁਰੂ ਜੀ ਕਹਿੰਦੇ ਉਹਦੇ ਬਸ ਵਿੱਚ ਹੀ ਬੈਠੀ ਹੈ ਕਾਮ ਤੇ, ਕਾਮ ਤੇ ਹੁਕਮ ਤੋਂ ਬਾਹਰ ਤਾਂ ਨਹੀਂ ਹੈ। ਬਾਹਰ ਜਾਂ ਪੁਰਖ ਹੈ ਕਾਮ ਤੇ ਗੁਰੂ ਹੈ, ਇਹ ਸਾਰੇ ਪਰਮੇਸ਼ਰ ਦੇ ਹੁਕਮ ਵਿੱਚ ਬੈਠੇ ਨੇ। ਚੌਥੇ ਪਾਤਸ਼ਾਹ ਕਹਿੰਦੇ ਜੇ ਸੰਸਾਰਕ ਪਦਾਰਥਾਂ ਦੀ ਵੀ ਤੁਹਾਨੂੰ ਇੱਛਾ ਹੈ ਨਾ, ਜੇ ਤੁਹਾਡੀ ਇੱਛਾ ਮੰਨਦੀ ਕੋਈ ਪੈਸੇ ਦਾ ਨਾਮ ਜਪਣ ਵਾਲੀ ਦੀ ਇੱਛਾ ਕੋਈ ਰਹਿੰਦੀ ਨਹੀਂ, ਸਾਧ ਨਾਮ ਆਧਾਰ ਮੇਰਾ ਜਿਹੜਾ ਭੁੱਖਾ ਸਭ ਕੁਝ, ਜਿਹੜਾ ਨਾਮ ਨਾਲ ਜੁੜ ਜਾਂਦਾ ਉਹਦੀ ਭੁੱਖ ਕੋਈ ਕੋਈ ਰਹਿੰਦੀ ਨਹੀਂ ਆ ਗੁਰ ਸਿੱਖਾਂ ਦੀ ਭੁੱਖ ਸਭ ਗਈ ਤੇ ਪਿੱਛੇ ਹੋਰ ਖਾਏ ਘਰੇਲੀ ਜਾਂ ਨਾਨਕ ਹਰਪਣ ਬੀਜਿਆ ਫਿਰ ਤੋੜ ਨਾ ਆਵੇ ਹਰਪਣ ਕੇ ਨਾਮ ਜਪਣ ਵਾਲੇ ਦੀ ਭਾਵੇਂ ਕੋਈ ਇੱਛਾ ਰਹਿੰਦੀ ਨਹੀਂ ਪਰ ਫਿਰ ਵੀ ਚੌਥੇ ਪਾਤਸ਼ਾਹ ਕਹਿੰਦੇ ਇੱਛਾ ਕਿਸੇ ਦੀ ਪੂਰੇ ਹੀ ਕਰਦੇ ਭਾਈ ਫਿਰ ਕਹਿੰਦੇ ਜਾ ਕੇ ਬਸ ਹੈ ਕੰਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀਣ ਤਾਂ ਸਭ ਸੁਖ ਪਾਵੇ ਮੇਰੇ ਐਸੇ ਪਰਮੇਸ਼ਰ ਨੂੰ ਧਿਆਉਣਾ ਕਰੀਏ ਤਾਂ ਸਾਰੇ ਸੁੱਖ ਆਪਣੇ ਮਨ ਨੂੰ ਸੰਬੋਧਨ ਕਰਕੇ ਕਿਉਂਕਿ ਸਾਰੀ ਬਾਣੀ ਮਨ ਤੇ ਲਿਖੀ ਹੈ ਸਤਿਗੁਰੂ ਜੀ ਨੇ ਨੌਵੇਂ ਪਾਤਸ਼ਾਹ ਸੇਵਕ ਪੜੋ ਸਾਰੇ ਬਾਣੀ ਨੂੰ ਸੰਬੋਧਨ ਕਰਕੇ ਲਿਖੇ ਇਸ ਕਰਕੇ ਸਾਨੂੰ ਚੌਥੇ ਪਾਤਸ਼ਾਹ ਕਹਿੰਦੇ ਆ ਭਾਈ ਤਾਂ ਸਭ ਸੁੱਖ ਸਾਰੇ ਸੁੱਖ ਕਿੱਥੇ ਨੇ ਇੱਕ ਤਾਂ ਸੁੱਖ ਇੱਥੇ ਆ ਇੱਕ ਲੋਕ ਦੇ ਦੋ ਸੁੱਖ ਨੇ ਉਹ ਤਾਂ ਕੰਮ ਜਿਹੜੇ ਨੇ ਪੰਡਿਤ ਦੁਰਗਾ ਦਾਸ ਦੀ ਕਥਾ ਸੁਣਾਈ ਆ ਨਾ ਉਹ ਫਿਰ ਦੋਏ ਸੁੱਖ ਗੁਰੂ ਅਮਰਦਾਸ ਮਾਤਾ ਤੋਂ ਮੰਗੇ ਉਹਨਾਂ ਨੇ ਦੋਏ ਸੁੱਖ ਦਿੱਤੇ ਦੋ ਸੁੱਖ ਦੁਨੀਆਂ ਦਾ ਕੋਈ ਰਾਜਾ ਮਹਾਰਾਜਾ ਨਹੀਂ ਦੇ ਸਕਦਾ ਪਹਿਲੀ ਗੱਲ ਤਾਂ ਲੋਕ ਦੇ ਸੁੱਖ ਨਹੀਂ ਰਾਜਾ ਨਹੀਂ ਦੇ ਸਕਦਾ ਕੋਈ ਬੰਦੇ ਨੂੰ ਸਾਫ ਲੋਕ ਲੱਗ ਜਾ ਕਿ ਲੋਕ ਹਟੇ ਨਾ ਰਾਜਾ ਹਟਾ ਨਹੀਂ ਸਕਦਾ ਪੈਸੇ ਦੇ ਸਕਦਾ ਰਾਜਾ ਜਾ ਕੇ ਇਲਾਜ ਕਰਵਾ ਸਕਦਾ ਜ਼ਰੂਰੀ ਨਹੀਂ ਕਿ ਉਹਨੂੰ ਰਾਜਾ ਹੀ ਆ ਜਾਵੇ ਲੋਕ ਦਾ ਸੁੱਖ ਵੀ ਨਹੀਂ ਹਟ ਲੋਕ ਪ੍ਰਲੋਕ ਦੇ ਸੁਖਪੂਰਨ ਮਹਾਂਪੁਰਖ ਤੋਂ ਬਿਨਾਂ ਕੋਈ ਦੇਰ ਨਹੀਂ ਸੰਤ ਬਾਬਾ ਜਵਾਲਾ ਸਿੰਘ ਜੀ ਹੱਕ ਵਾਲ ਵਾਲੇ ਜਿਨ੍ਹਾਂ ਦੀ ਮਰਿਆਦਾ ਹੈ ਵੱਡੀ ਸੀ ਉਹਨਾਂ ਦੇ ਸਮੇਂ ਦੇ ਸੰਤ ਬਾਬਾ ਦਲੀਪ ਸਿੰਘ ਜੀ ਹੋਰ ਹਿੰਡ ਮੇਲੀ ਉਹ ਦਬਾਅ ਮੋਟੀ ਕਰਦੇ ਹੁੰਦੇ ਸੀ ਤੇ ਉਹਨਾਂ ਦਾ ਸਰੀਰ ਭਟਕਦਾ ਹੋ ਗਿਆ ਉਹ ਬਾਬਾ ਦਲੀਪ ਸਿੰਘ ਜਿਨ੍ਹਾਂ ਦੇ ਸੇਵਕ ਸਨ ਉਹ ਆਏ ਤੇ ਅਖੰਡ ਪਾਠ ਰੱਖਿਆ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਇੱਕ ਅਖੰਡ ਪਾਠ ਰੱਖਿਆ ਜੋੜ ਰੱਖੇ ਤੀਜਾ ਰੱਖਿਆ ਰਾਮ ਨਾ ਆਇਆ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਾਬਾ ਹੀਰਾ ਸਿੰਘ ਉਹਨਾਂ ਦੇ ਗੁਰੂ ਸਨ ਕਹਿਣ ਲੱਗੇ ਬਾਬਾ ਜੀ ਇਹ ਹੁਣ ਤੀਜਾ ਅਖੰਡ ਪਾਠ ਅੱਗੇ ਕੋਈ ਰਾਮ ਨਹੀਂ ਆਇਆ ਤੇ ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਇਹ ਦਲੀਪ ਸਿੰਘ ਦੀ ਉਮਰ ਖਤਮ ਹੋ ਗਈ ਇਹਨੂੰ ਹੁਣ ਆਰਾਮ ਆਉਣਾ ਨਹੀਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਾਬਾ ਜੀ ਤੁਸੀਂ ਸਮਰਾਟ ਆ ਤੁਸੀਂ ਵਧਾ ਸਕਦੇ ਆ ਇਹ ਲੋਕਾਂ ਨੂੰ ਦਬਾਅ ਪੁੱਟੀ ਕਰਕੇ ਭਲਾ ਬਹੁਤ ਕਰਦੇ ਉਹਨਾਂ ਨੂੰ ਥੋੜਾ ਜਿਹਾ ਸਮਾਂ ਹੋਰ ਬਚ ਗਏ ਉਹ ਬਾਬਾ ਜੀ ਕਹਿਣ ਲੱਗੇ ਸਵੇਰੇ ਸਵੇਰਾ ਦਿਨ ਚੜਿਆ ਤੇ ਬਾਬਾ ਦਲੀਪ ਸਿੰਘ ਜੀ ਨੂੰ ਉਹ ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ ਭਾਈ ਸਾਹਿਬ ਤਿੰਨ ਸਾਲ ਉਮਰ ਮੈਂ ਦਲੀਪ ਸਿੰਘ ਦੀ ਦਰਗਾਹ ਤੋਂ ਵਧਾ ਦਿੱਤੀ ਹੈ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਤਿੰਨ ਸਾਲ ਤਾਂ ਬਾਬਾ ਜੀ ਥੋੜੇ ਤੇ ਹੋਰ ਥੋੜਾ ਸਾ ਕਹਿੰਦੇ ਮੇਰੇ ਤਾਂ ਇੰਨਾ ਕੇ ਵਧਾ ਸਕਦਾ ਸੀ ਬਾਕੀ ਤੂੰ ਵਧਾ ਦੇ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਚਲੋ ਸਭ ਸਭ ਅਸੀਂ ਵਧਾ ਦਿੰਦੇ ਹਾਂ ਦਸ ਸਾਲ ਉਮਰ ਤੇ ਬਾਬਾ ਦਲੀਪ ਸਿੰਘ ਜੀ ਵਧਾਈ ਤੇ ਜਦੋਂ ਦਸ ਸਾਲ ਉਮਰ ਵਧਾਈ ਤੇ ਬਾਬਾ ਦਲੀਪ ਸਿੰਘ ਲੰਮੇ ਪਏ ਪਏ ਹੱਥ ਤੋੜ ਕੇ ਕਹਿਣ ਲੱਗੇ ਮਹਾਰਾਜ ਮੈਂ ਤਾਂ ਜੀਣਾ ਨਹੀਂ ਚਾਹੁੰਦਾ ਤੁਸੀਂ ਮੈਨੂੰ ਦਸ ਸਾਲ ਉਮਰ ਹੋਰ ਦੇਤੀ ਆ ਮੇਰੀ ਇੱਛਾ ਨਹੀਂ ਦੇਣ ਦੀ ਤੇ ਮੇਰਾ ਇਹ ਬੇਨਤੀ ਆ ਵੀ ਹੁਣ ਤੁਸੀਂ ਦੋ ਬ੍ਰਹਮ ਗਿਆਨੀ ਮਹਾਂਪੁਰਸ਼ ਮੇਰੇ ਆਪ ਸਮੇਂ ਦੇ ਸਾਹਮਣੇ ਖੜੇ ਫਿਰ ਮੁੜ ਕੇ ਮੈਨੂੰ ਪਤਾ ਨਹੀਂ ਇਹ ਸਮਾਂ ਮਿਲੇ ਜਾਂ ਨਾ ਮਿਲੇ ਤੁਸੀਂ ਨਾ ਹੋਵੋ ਤੇ ਮੈਨੂੰ ਇਹਦੇ ਨਾਲੋਂ ਚੰਗਾ ਸਮਾਂ ਮਿਲਣਾ ਹੈ ਕਿ ਤੁਸੀਂ ਮੇਰਾ ਸਰੀਰ ਸੁੱਟ ਲੈ ਤੋ ਬਾਬਾ ਹੀਰਾ ਸਿੰਘ ਕਹਿਣ ਲੱਗੇ ਮੈਂ ਤਾਂ ਰੁਕਣਾ ਨਹੀਂ ਉਸਦੇ ਭਾਈ ਸਾਹਿਬ ਤੇਰੇ ਕੋਲ ਹੋਊਗਾ ਬਾਬਾ ਜਵਾਲਾ ਸਿੰਘ ਮਾਰਾ ਕਹਿਣ ਲੱਗੇ ਜਦੋਂ ਤੂੰ ਸਰੀਰ ਛੱਡਾਂਗਾ ਤੇਰੇ ਕੋਲ ਕੋਈ ਦੁਨੀਆਂ ਦਾ ਬੰਦਾ ਅੱਜ ਕਹਿ ਕੇ ਜਦੋਂ ਤੂੰ ਮਰੂਗਾ ਮੈਂ ਤੇਰੇ ਕੋਲ ਕਹਿ ਸਕਦਾ ਇਹ ਰੱਬ ਤੋਂ ਬਿਨਾਂ ਕੁਝ ਨਹੀਂ ਕਹਿ ਸਕਦਾ ਜਦੋਂ ਪੂਰਾ ਸਮਾਂ ਆਇਆ ਬਾਬਾ ਦਲੀਪ ਸਿੰਘ ਦੇ ਸਰੀਰ ਛੱਡਦਾ ਬਾਬਾ ਜਵਾਲਾ ਸਿੰਘ ਮਹਾਰਾਜ ਪਹਿਲਾਂ ਚਲੇ ਗਿਆ ਅੱਧੀ ਰਾਤ ਨੂੰ ਫਿਰ ਬਾਬਾ ਦਲੀਪ ਸਿੰਘ ਦੇ ਕੋਲ ਜਦੋਂ ਪਹੁੰਚੇ ਨਾ ਉਹ ਬਾਬਾ ਜੀ ਬੈਲ ਸੀ ਆਪਣੀਆਂ ਨਬਜ਼ਾਂ ਇੱਦਾਂ ਫਟਫੜ ਕੇ ਦੇਖਣ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਾਬਾ ਜੀ ਨਬਜ਼ਾਂ ਛੱਡ ਦਿਓ ਮੁੜ ਕੇ ਫਿਰ ਡਾਕਟਰ ਬਣ ਕੇ ਜਾਂਦੇ ਫਿਰੋਂਗੇ ਪਰਮੇਸ਼ਰ ਨੂੰ ਸਿੱਧਾ ਧਿਆਨ ਕਰ ਉਸ ਵੇਲੇ ਬਾਬਾ ਦਲੀਪ ਸਿੰਘ ਦਾ ਸਿਰ ਛਡਾਇਆ ਤੇ ਭਜਨ ਕੀਤਾ ਵੀ ਬਾਬੇ ਨਾਲ ਜਾਰੀ ਅਸੀਂ ਪਕੜਾ ਦਿੱਤੀ ਇਹ ਮਹਾਂਪੁਰਸ਼ ਤੋਂ ਬਿਨਾਂ ਕੋਈ ਦੂਸਰਾ ਬੰਦਾ ਗੱਲ ਨਹੀਂ ਕਰ ਸਕਦਾ ਪਹਿਲੀ ਗੱਲ ਤਾਂ ਉਹ ਕਹਿ ਨਹੀਂ ਸਕਦਾ ਤੇਰੇ ਮਰੇ ਦੇ ਨਾ ਤੇਰੇ ਕੋਲ ਪਤਾ ਨਹੀਂ ਉਹਨੇ ਪਹਿਲਾਂ ਮਰ ਜਾਣਾ ਗੁਰੂ ਤਾਂ ਬੜੇ ਨੇ ਦੁਨੀਆਂ ਵਿੱਚ ਸਮਰਾ ਕਰੋ ਸਿਰ ਹੱਥ ਕਰਿਓ ਸਮਰਾ ਕਰੋ ਥੋੜੇ ਇਹ ਉਹਨਾਂ ਦੀ ਮਰਿਆਦਾ ਬਣੀ ਹੋਈ ਆ ਸਮਰਥਾ ਬਾਬਾ ਗੁਰਦਿਆਲ ਸਿੰਘ ਜੀ ਬਹੁਤ ਜ਼ਿਆਦਾ ਸ਼ਰਧਾਲੂ ਸਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਇਸ ਪਰਿਵਾਰ ਵਿੱਚ ਵੱਡੇ ਵੱਡੇ ਮਹਾਂਪੁਰਸ਼ ਮਤ ਬਾਬਾ ਭਗਤ ਸਿੰਘ ਜੀ ਵਰਗੇ ਮਹਾਂਪੁਰਸ਼ ਇਸ ਪਰਿਵਾਰ ਵਿੱਚ ਆ ਕੇ ਸ਼ਰਨ ਪਾਉਂਦੇ ਰਹੇ ਇਸ ਕਰਕੇ ਸਾਧ ਸੰਗਤ ਜੀ ਉਹਨਾਂ ਮਹਾਂਪੁਰਸ਼ਾਂ ਦੀ ਬਖਸ਼ਿਸ਼ ਦਾ ਇੱਕ ਪਾਤਰ ਹੈ ਪ੍ਰਵੇਸ਼ ਵੈਸੇ ਪਰਿਵਾਰ ਦਾ ਪਹਿਲਾਂ ਜੇ ਪਵਿੱਤਰ ਕੁੰਡਾਂ ਹੁੰਦੀਆਂ ਨੇ ਜਿਹਨਾਂ ਕੁੰਡਾਂ ਵਿੱਚ ਗੁਰੂ ਆ ਕੇ ਜਨਮ ਲੈ ਰਹੇ ਕੁੰਡਾਂ ਪਵਿੱਤਰ ਨੇ ਪਹਿਲੇ ਕਿਉਂਕਿ ਰਾਮ ਚੰਦਰ ਮਹਾਰਾਜ ਦੇ ਕੰਸ ਦੇ ਵਿੱਚੋਂ ਬੇਦੀ ਦੇ ਸੋਝੀ ਪੈਦਾ ਹੋਏ ਜਿਹੜਾ ਦਸ਼ਮਣ ਰਾਮ ਚੰਦਰ ਦੀ ਮਾਤਾ ਦਾ ਛੋਟਾ ਭਾਈ ਸੀ ਤੇ ਦਸ਼ਮਣ ਦੇ ਪਰਿਵਾਰ ਜਿਹਨਾਂ ਨੇ ਦੋ ਗੋਤ ਹੋਏ ਨੇ ਤ੍ਰੇਣ ਦਾ ਭੱਲੇ ਤ੍ਰੇਣ ਪ੍ਰਬੰਧਕ ਦੇ ਮਹਾਰਾਜ ਦਾ ਗੋਤ ਹੋਇਆ ਤ੍ਰੇਣ ਤੇ ਭੱਲੇ ਜਿਹੜੇ ਹੋਏ ਨੇ ਲਖਮਣ ਦੀ ਬੰਸ ਵਿੱਚੋਂ ਹੋਏ ਇਹ ਸਾਰੀਆਂ ਕੁੱਲਾਂ ਪਿੱਛੇ ਤੋਂ ਹੀ ਪਵਿੱਤਰ ਹੋਈਆਂ ਹੋਈਆਂ ਨੇ ਇਹ ਤਾਂ ਕੁੱਲਾਂ ਪੁੱਛਣ ਦੇ ਲੋਕ ਨੇ ਅਸੀਂ ਤਾਂ ਇਹਨਾਂ ਨੂੰ ਮੱਥਾ ਟੇਕਣ ਆਉਂਦੇ ਹਾਂ ਇਹਨਾਂ ਦੀ ਧੂੜੀ ਮੱਥੇ ਨੂੰ ਲਾਉਣ ਆਉਂਦੇ ਹਾਂ ਹੋਰ ਕੋਈ ਸਾਧ ਸੰਗਤ ਇੱਥੇ ਪਰਮੇ ਪੂਜਾ ਕਰਾਉਣ ਨਹੀਂ ਆਉਂਦੇ ਮੈਂ ਤਾਂ ਇਹਨਾਂ ਦਾ ਸੇਵਾਦਾਰ ਹਾਂ ਤੇ ਇਹਨਾਂ ਨੂੰ ਅਸੀਂ ਅੱਧੀ ਰਾਤ ਨੂੰ ਆਵਾਜ਼ ਮਾਰ ਕੇ ਬਾਬਾ ਜਵਾਲਾ ਸਿੰਘ ਜੀ ਦੇ ਅਨੰਦ ਸੇਵਾਦਾਰ ਹਾਂ ਇਹਨਾਂ ਜਿੰਨਾ ਮਰਜ਼ੀ ਕੰਮ ਹੋਵੇ ਆਪਣਾ ਕੰਮ ਛੱਡ ਕੇ ਚਲੇ ਜਾਂਦੇ ਇਸ ਕਰਕੇ ਅਸੀਂ ਤਾਂ ਸਾਰੇ ਪਿੰਡਾਂ ਦੇ ਸਾਰੇ ਪਰਿਵਾਰਾਂ ਦੇ ਸਾਧ ਸੰਗਤ ਬੜੇ ਰਹਿਣੇ ਹਾਂ ਅਸੀਂ ਤਾਂ ਇਹਨਾਂ ਨੂੰ ਮੱਥਾ ਟੇਕਣ ਆਉਂਦੇ ਹਾਂ ਸੋ ਇਸ ਕਰਕੇ ਸਾਲ ਬਾਅਦ ਜੰਗ ਦਾ ਬਾਬਾ ਜੀ ਵੀ ਆਏ ਮੈਨੂੰ ਬੜੀ ਖੁਸ਼ੀ ਹੋਈ ਆ ਤੇ ਇਹ ਸਮਾਗਮ ਹੋਰ ਵੀ ਬਹੁਤ ਸੋਹਣਾ ਹੋ ਗਿਆ ਤੇ ਬੜੇ ਬੜੇ ਮਹਾਂਪੁਰਸ਼ ਹੋਰ ਵੀ ਆਏ ਨੇ ਤੇ ਬਾਬਾ ਜੀ ਵੀ ਸਮਾਗਮ ਵਿੱਚ ਆਏ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਤੇ ਉਹਨਾਂ ਜਿੰਨਾ ਮਸਾਲਾ ਵਧੀਆ ਪਾ ਦਈਏ ਸਬਜ਼ੀ ਵਿੱਚ ਸਬਜ਼ੀ ਵਧੀਆ ਸਵਾਦ ਬਣ ਜਾਂਦੀ ਹੈ ਤੇ ਤੁਸੀਂ ਜੇ ਕਦਾਰ ਦਾ ਰੋਟੀ ਖਾਓ ਦਾਲ ਤਾਂ ਖਾਧੀ ਜਾਓਗੇ ਦੋ ਨਾ ਖਾਓ ਖਾਧੀ ਜਾਓਗੇ ਜਿਹੜੇ ਪੰਜ ਚਾਰ ਕੌਲੀਆਂ ਮੇਰੇ ਸਾਲ ਵਿੱਚ ਹੋਣ ਫਿਰ ਵਧੀਆ ਵੱਖਰੇ ਵੱਖਰੇ ਸਵਾਦ ਹੁੰਦੇ ਉਹਨਾਂ ਦੇ ਉਹ ਕਦੀ ਕੋਈ ਕੌਲੀ ਤੋਂ ਬੰਦਾ ਕੋਈ ਦਾ ਹੁੰਦਾ ਕਦੀ ਕੋਈ ਮਿੱਠਾ ਹੁੰਦਾ ਕੋਈ ਖੱਟਾ ਹੁੰਦਾ ਕੋਈ ਕੌੜਾ ਹੁੰਦਾ ਕੋਈ ਲੂਣ ਵਾਲਾ ਹੁੰਦਾ ਇਹ ਵੱਖਰੇ ਵੱਖਰੇ ਸਵਾਦ ਤੇ ਜ਼ਿਆਦਾ ਸਵਾਦ ਦਾ ਪ੍ਰਸ਼ਾਦ ਬਣਦਾ ਇਸ ਕਰਕੇ ਵੱਖਰੇ ਵੱਖਰੇ ਸਵਾਦ ਜਿਹੜੇ ਨੇ ਬਾਬਾ ਜੀ ਦੀ ਰਸਨਾ ਦਾ ਆਪਣਾ ਰਸ ਹੈ ਮੈਂ ਤਾਂ ਤੁਹਾਨੂੰ ਕੋਈ ਦਿਲ ਵਤਾ ਵਾਲੀ ਗੱਲ ਤਾਂ ਨਹੀਂ ਤੇ ਟਾਈਮ ਸਮਾਂ ਪਾਸ ਕਰਨਾ ਸੀ ਨਾ ਕੋਈ ਹੋਵੇ ਤਾਂ ਫਿਰ ਮੈਂ ਸਮਾਂ ਪਾਸ ਕਰ ਦਿੰਦਾ ਹੁੰਦਾ ਜੇ ਕੋਈ ਮਹਾਂਪੁਰਸ਼ ਆ ਗਿਆ ਫਿਰ ਉਹਨਾਂ ਦੇ ਬਚਨ ਸੁਣ ਲਈਦੇ ਆ ਕੋਈ ਨਾ ਕੋਈ ਜੀਵਨ ਦੇ ਵਿੱਚ ਕੋਈ ਕਿਸੇ ਮਹਾਂਪੁਰਖ ਤੋਂ ਕੋਈ ਨਾ ਕੋਈ ਗੱਲ ਲੱਭ ਜਾਂਦੀ ਹੈ ਉਹ ਗੱਲ ਲੱਭ ਜਾਂਦੀ ਕਿਤੇ ਚੇਤੇ ਰਹਿ ਜਾਵੇ ਜੀਵਨ ਦੇ ਵਿੱਚ ਉਹ ਕੰਮ ਦਿੰਦੀ ਆ ਜਿੱਦਾਂ ਕਿਸੇ ਨੇ ਮਹਾਂਪੁਰਸ਼ ਨੂੰ ਕਿਹਾ ਸੀ ਕਹਿੰਦਾ ਮਹਾਰਾਜ ਕੋਲ ਭਰੇ ਦਾ ਮਾਰਗ ਦੱਸ ਦਿਓ ਉਹ ਮਹਾਂਪੁਰਸ਼ ਕਹਿਣ ਲੱਗੇ ਭਾਈ ਰੋਜ਼ ਇੱਕ ਤੂੰ ਪੰਗਤੀ ਗੁਰੂ ਗ੍ਰੰਥ ਸਾਹਿਬ ਦੀ ਯਾਦ ਕਰ ਲਿਆ ਕਰ ਉਹ ਕਹਿੰਦਾ ਜੀ ਰੋਜ਼ ਤਾਂ ਪੰਗਤੀ ਇੱਕ ਯਾਦ ਕਰੀਏ 1430 ਪੰਨੇ ਆ ਬੜਾ ਟਾਈਮ ਲੱਗ ਜਾਣਾ ਉਹ ਕਹਿੰਦੇ ਇੱਦਾਂ ਕਰਿਆ ਕਰ ਤੂੰ ਸਵੇਰ ਨੂੰ ਜਾਇਆ ਕਰ ਖੇਤਾਂ 'ਚ ਕਰੋੜਾ ਲਿਆ ਕੇ ਨਾ ਖੂੰਜੇ ਸੁੱਟ ਦਿਆ ਕਰ ਤੇ ਰੋਜ਼ ਹੀ ਆਪਣੇ ਗੁਰੂ ਕਰੋੜਾ ਲਿਆ ਕੇ ਖੂੰਜੇ ਸੁੱਟ ਦਿਆ ਉਹ ਰੋਜ਼ ਜਾਣਾ ਖੇਤਾਂ 'ਚ ਅੱਗੇ ਕਰੋੜਾ ਲੱਭਣਾ ਲਿਆ ਕੇ ਘਰ ਦੇ ਖੂੰਜੇ ਸੁੱਟ ਦੇਣਾ ਜਾਂ ਸਾਲ 2 ਸਾਲ ਵਿੱਚ ਬੜਾ ਸਾਰਾ ਢੇਰ ਲੱਗ ਗਿਆ ਉਹ ਸੰਤ ਮਹਾਂਪੁਰਸ਼ ਆਏ ਕਹਿੰਦੇ ਬਈ ਆਹ ਰੋੜੇ ਕਹਿੰਦਾ ਜੀ ਤੁਸੀਂ ਗਿਆ ਸੀ ਕਹਿੰਦੇ ਗਿਣਤੀ ਕਰ ਲਾ ਗਿਣਤੀ ਹੋਣੀ ਨਹੀਂ ਹੈ ਦੇਖ ਲਾ ਕਹਿੰਦੇ ਇੱਥੇ ਕੋਈ ਗੱਲ ਕਿਤੇ ਕਿਤੇ ਲੱਭ ਜਾਵੇ ਕੋਈ ਅੰਦਰ ਬਹਾਰ ਲੈ ਕੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਸਾਰਿਆਂ ਸਿੱਖਾਂ ਨੂੰ ਤੁਸੀਂ ਆਪਣੀ ਪੰਗਤਤਾ ਸੰਭਾਲੋ ਗੁਰੂ ਅਮਰਦਾਸ ਮਹਾਰਾਜ ਜੀ ਮੇਰੇ ਬਚਨ ਪੌੜੇ ਤਾਂ ਜ਼ਰੂਰ ਲੱਗ ਗਏ ਸਾਡਾ ਕਮੇਟੀ ਨਾਲ ਝਗੜਾ ਪਿਆ ਰਿਹਾ ਅੱਗੇ ਸਹੀ ਸਾਮੀਆਂ ਨੇ ਵੀ ਪੂਰਾ ਨਹੀਂ ਹੋਇਆ ਆ ਜਿਹੜਾ ਅਸੀਂ ਉਹਨਾਂ ਨੇ ਇਹ ਤਾਂ ਹੋਇਆ ਨਹੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਜਨਮ ਦਿਨ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਹੋ ਗਿਆ ਪੰਜੇ ਪਾਤਸ਼ਾਹ ਦਾ ਸ਼ਹੀਦੀ ਹੈ ਸੰਗਰਾਂਦਾਂ ਹੋ ਗਈਆਂ ਬਾਕੀ ਮਸਲਾ ਹਾਲੇ ਵਿੱਚ ਹੀ ਆ ਹਾਲੇ ਸਾਡਾ ਝਗੜਾ ਦਿੱਲੀ ਹੀ ਜਾਂਦਾ ਇਹ ਝਗੜਾ ਪਤਾ ਨਹੀਂ ਕਦੋਂ ਨਿਬੜਨਾ ਮੈਂ ਤਾਂ ਬੇਨਤੀ ਕਰਦਾ ਹੁੰਦਾ ਸ਼੍ਰੋਮਣੀ ਕਮੇਟੀ ਕੱਲੀ ਦੇ ਗੁਰਦੁਆਰੇ ਨਹੀਂ ਹੈ ਸਾਡੇ ਸਾਰੇ ਸਿੱਖ ਪਾਉਂਦੇ ਆ ਜਿੰਨੇ ਅਸਥਾਨ ਹੈ ਕੱਲੀਆਂ ਦੇ ਫੋਟੋਆਂ ਇਹਦੇ ਬੰਦੇ ਚੋਣ ਕੇ ਅਸੀਂ ਭੇਜ ਦਿੱਤੇ ਖੜੋ ਵੀ ਇਹਨਾਂ ਦਾ ਅਧਿਕਾਰ ਹੋ ਗਿਆ ਇਹਨਾਂ ਨੂੰ ਅਧਿਕਾਰ ਅਸੀਂ ਇਹ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਗੁਰਦੁਆਰੇ ਦਾ ਪ੍ਰਬੰਧ ਚਲਾਉਣਾ ਪੈਸੇ ਸੰਭਾਲੋ ਜਿਹੜਾ ਤੁਸੀਂ ਮੌਕਾ ਰੱਖੇ ਉਹਨਾਂ ਨੂੰ ਤਨਖਾਹ ਦਿਓ ਆਏ ਗਏ ਨੂੰ ਪ੍ਰਸ਼ਾਦਾ ਮਿਲੇ ਰਾਹ ਪ੍ਰਸ਼ਾਦ ਮਿਲੇ ਆਏ ਗਏ ਨੂੰ ਮੰਜਾ ਬਿਸਤਰਾ ਮਿਲੇ ਨਾ ਕਿ ਮਰਜ਼ਾਦਾ ਪਵਾੜੋ ਮਰਜ਼ਾਦਾ ਪਵਾੜਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਕਿਹ ਦਿੱਤਾ ਸੀ ਇਹ ਸਾਰੀ ਦੋਧਾ ਸ਼੍ਰੋਮਣੀ ਕਮੇਟੀ ਨੇ ਪਾਈ ਹੈ ਜਿਹੜੀ ਸਿੱਖ ਕੌਮ ਵਿੱਚੋਂ ਹਜੇ ਨਿਕਲਦੀ ਨਹੀਂ ਜੋ ਸਿੱਖ ਕੌਮ ਵਿੱਚ ਦੋਧਾ ਪਈ ਹੋਈ ਹੈ ਸਾਧ ਸੰਗਤ ਦੀ ਇਹ ਸਾਰਾ ਝਗੜਾ ਸਾਡੇ ਅੰਦਰ ਹੀ ਪਿਆ ਹੋਇਆ ਸਾਡੇ ਸਿੱਖਾਂ ਨੇ ਜਾ ਕੇ ਦਰਸ਼ਨ ਕਰਨ ਤੇ ਆਉਣਾ ਮੈਂ ਕਹਿੰਦਾ ਸਬਜ਼ੇ ਵਾਲੀ ਦੀ ਗੱਲ ਨਾ ਤੁਸੀਂ ਬਹੁਤੀ ਕਰੋ ਆਪਣੇ ਸਿੱਖਾਂ ਦੀ ਕਰੋ ਦਰਸ਼ਨ ਸਿੰਘ ਫੜੋ ਮੈਨੂੰ ਬੋਲਦਾ ਦਰਸ਼ਨ ਗੁਰੂ ਗੋਬਿੰਦ ਸਿੰਘ ਬਾਣੀ ਤੇ ਉਗੜਾ ਰੱਖਦੇ ਆ ਸਾਧ ਸੰਗਤ ਜੀ ਜਿਹੜੇ ਉਹ ਜੀ ਬਾਣੀ ਦਾ ਅੰਮ੍ਰਿਤ ਤਿਆਰ ਕਰਦੇ ਆ ਉਹੀ ਬਾਣੀ ਤੇ ਉਗੜਾ ਗੁਰੂ ਗੋਬਿੰਦ ਸਿੰਘ ਤੇ ਰੱਖਦੇ ਅਰਦਾਸ ਕਰਦੇ ਆ ਦਰਸ਼ਨ ਕਰਨ ਦੀ ਬਾਣੀ ਦੀ ਅਰਦਾਸ ਆ ਇਹ ਸਾਧ ਸੰਗਤ ਜੀ ਤ੍ਰਿਆ ਕੀਰਤਨ ਜਿਹੜੇ ਨੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਡੀਆਂ ਟਕਸਾਲਾਂ ਮੁੜ ਤੋਂ ਚੱਲੀਆਂ ਆਈਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਾਈ ਬਾਬਾ ਦੀਪ ਸਿੰਘ ਤੋਂ ਟਕਸਾਲ ਚੱਲੀ ਹੈ ਜੇ ਕਿਸੇ ਨੇ ਕਿਹਾ ਜੇ ਵਿੱਚ ਪਾ ਦਿੰਦੇ ਨੇ ਰੌਲਾ ਤਾਂ ਉੱਥੇ ਪੈ ਜਾਣਾ ਸੀ ਵਿੱਚ ਕੌਣ ਪਾ ਗਿਆ ਟਕਸਾਲਾਂ ਦੇ ਪਿੱਛੇ ਤੋਂ ਚੱਲੇ ਆ ਰਹੇ ਸਾਡੇ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਦੇ ਆ ਜਾਂ ਕਥਾ ਕਰਦੇ ਆ ਤਿੰਨ ਤਰ੍ਹਾਂ ਦੀਆਂ ਬੀਬੀਆਂ ਵੀ ਗੁਰੂ ਗ੍ਰੰਥ ਸਾਹਿਬ ਤੇ ਲਿਖੀਆਂ ਇਹ ਗੁਣਵਾਦੀ ਹੈ ਜਿਹੜੀ ਗੁਣਾਂ ਵਾਲੇ ਇੱਕ ਗੁਣਵਾਦੀ ਆ ਇੱਕ ਸੁਚੱਜੀ ਆ ਇੱਕ ਕੁਚੱਜੀ ਆ ਸੁਚੱਜੀ ਜਿਹੜੇ ਪਤੀ ਦਾ ਹੁਕਮ ਮੰਨਦੀ ਕੁਚੱਜੀ ਹੈ ਪਤੀ ਦਾ ਹੁਕਮ ਵਿੱਚ ਨਹੀਂ ਰਹਿੰਦੀ ਤਲੱਖਣੀ ਕਹਿੰਦੇ ਉਹ
ਨੂੰ ਬਚਾਉਣ ਵਾਸਤੇ ਲਿਖੇ ਤੇ ਨਵੇਂ ਪੜ੍ਹ ਲਿਖਦਾ ਹੈ ਉਹ ਕਹਿੰਦੇ ਵੀ ਜਦੋਂ ਗੁਰੂ ਸਿੰਘ ਜੀ ਪਾਣੀ ਨਹੀਂ ਹੈ ਅਸੀਂ ਉੱਤੋਂ ਹਰਾਮੀਆਂ ਨੂੰ ਉਤਰਿਆ ਤੇ ਸਾਧ ਸੰਗਤ ਸਿੱਖ ਕੌਮ ਵਿੱਚ ਦੁਰਦਾ ਖੜੀ ਕਰ ਦਿੱਤੀ। ਮੈਂ ਬੇਨਤੀ ਕਰੂੰਗਾ ਸਾਰੇ ਸਿੱਖਾਂ ਨੂੰ ਜਿਹੜੇ ਕਹਿੰਦੇ ਬਈ ਪਹਿਲਾਂ ਬਾਣੀਆਂ ਤੋਂ ਸੁਧਾਰ ਤੋਂ ਪਹਿਲਾਂ ਤੁਸੀਂ ਖਾਣਾ ਸੁਧਾਰੋ, ਤੁਹਾਡਾ ਸਿੱਖਾਂ ਦਾ ਖਾਣਾ ਖਰਾਬ ਹੋ ਗਿਆ, ਤੁਸੀਂ ਮੇਲ ਲਾ ਕੇ ਖਾਣ ਲੱਗ ਗਏ, ਬਿਰਤੀਆਂ ਵਿਗੜ ਗਈਆਂ ਤੇ ਜਿਸਲੇ ਕੋਈ ਨਜ਼ਰਾ ਕਿਸੇ ਨੂੰ ਵੰਡਦਾ ਨਹੀਂ ਖੜਦਾ, ਤੁਸੀਂ ਹੱਥ ਬਣਾਓ ਨਜ਼ਰਾ ਤੁਹਾਨੂੰ ਹੋ ਜੂਗਾ, ਬੁਖਾਰ ਕਿਸੇ ਨੂੰ ਕੋਈ ਵੰਡਦਾ ਨਹੀਂ ਖੜਦਾ, ਜੇ ਤੁਸੀਂ ਬੂਟ ਖਾਣ ਬੁਖਾਰ ਹੋ ਜੂਗਾ। ਜਦੋਂ ਕਿਸੇ ਟੁੱਟੇ ਹੋਏ ਪੁਰਸ਼ ਦੀ ਤੁਸੀਂ ਬੂਟ ਖਾਣੀ ਹੈ ਤੁਸੀਂ ਵੀ ਟੁੱਟ ਜਾਓ। ਪਾਣੀ ਸਾਹ ਸੰਗਤ ਦੀ ਭਾਵੇਂ ਨੂੰ ਦੇਣ ਲੱਗ ਜਾਂਦੀ ਆ, ਮਾੜਾ ਜਿਹਾ ਸਲਾਹ ਕਰਦੇ ਨਿਕਲ ਨੂੰ ਦੇਣ ਨਹੀਂ ਲੱਗਦੀ। ਮਾੜੀ ਵਿਅਕਤੀ ਛੇਤੀ ਅਸਰ ਕਰਦੀ ਹੈ, ਚੰਗੀ ਵਿਅਕਤੀ ਬਣਾਉਣ ਵਾਸਤੇ ਉੱਚੇ ਪਾਸੇ ਨੂੰ ਜਾਣ ਵਾਸਤੇ ਮਿਹਨਤ ਕਰਨੀ ਪੈਂਦੀ। ਇਸ ਕਰਕੇ ਮੈਂ ਬੇਨਤੀ ਕਰੂੰਗਾ ਸਿੱਖਾਂ ਨੂੰ, ਖਾਸ ਤੌਰ ਤੇ ਆਪਣੇ ਧਰਮ ਦੇ ਲੋਕਾਂ ਨੂੰ, ਤੁਸੀਂ ਆਪਣਾ ਖਾਣਾ ਸੁਧਾਰੋ। ਇਹ ਕਿਸੇ ਨੇ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਆਵਾਜ਼ ਉਠਾਈ ਹੈ, ਨਾ ਜਿਹੜੇ ਸਾਡੇ ਪਰਮਾਤਮਾ ਸਾਡੇ ਕਹਿੰਦੇ ਵੀ ਅਸੀਂ ਸਿੱਖੀ ਚੱਕੀ, ਉਹਨੇ ਵੀ ਨਹੀਂ ਗੱਲ ਕੀਤੀ ਹੈ ਤੇ ਮੈਂ ਤਾਂ ਸਾਰੇ ਗੱਲ ਅਸੀਂ ਸੰਤ ਸਮਾਜ ਦੀਆਂ ਮੀਟਿੰਗਾਂ ਵਿੱਚ ਵੀ ਕੀਤੀ। ਮੈਂ ਇਹ ਵੀ ਗੱਲ ਕੀਤੀ ਸੀ ਕਿ ਮੈਂ ਅੰਮ੍ਰਿਤ ਛਕਾਉਣਾ, ਅੱਜ ਇਹ ਚੰਗੇ ਸਕੂਲ ਹੈ ਨਾ, ਪਹਿਲਾਂ ਬੱਚਿਆਂ ਨੂੰ ਪੁੱਛਦੇ ਉਹਦਾ ਟੈਸਟ ਲੈਂਦੇ, ਸਾਡਾ ਸਕੂਲ ਦਾ ਰਿਜ਼ਲਟ ਨਾ ਖਰਾਬ ਹੋ ਜਾਵੇ। ਜਦੋਂ ਫਿਰ ਸਕੂਲ ਦੇ ਵਿੱਚ ਮਾੜਾ ਬੱਚਾ ਦਾਖਲ ਹੋ ਜਾਂਦਾ, ਸਕੂਲ ਦਾ ਰਿਜ਼ਲਟ ਖਰਾਬ ਹੋ ਜਾਂਦਾ, ਉਸ ਸਕੂਲ ਨੂੰ ਚੰਗਾ ਨਹੀਂ ਲੋਕ ਮਿਲਦੇ। ਇਸ ਕਰਕੇ ਮੈਂ ਤਾਂ ਬੇਨਤੀ ਅੰਮ੍ਰਿਤ ਛਕਾਉਣ ਵਾਲੇ ਸੰਤਾਂ ਨੂੰ ਵੀ ਕੀਤੀ ਸੀ ਕਿ ਪਹਿਲਾਂ ਬੱਚਿਆਂ ਦਾ ਟੈਸਟ ਲਓ, ਕਿਹੜਾ ਨਹਾਉਂਦਾ ਕਿਹੜਾ ਨਹੀਂ ਨਹਾਉਂਦਾ, ਪਾਣੀ ਪੜਦਾ ਸੰਤਾਂ ਕਿ ਨਹੀਂ ਕੀਤੀ, ਤੂੰ ਸਹਿਰਾ ਪਾਉਂਦਾ ਕਿ ਨਹੀਂ ਪਾਉਂਦਾ, ਤੂੰ ਕਿਸੇ ਦਾ ਚੋਰੀ ਚੀਜ਼ਾਂ ਨਹੀਂ ਕਰਦਾ, ਉਹ ਜਾਂਦਾ ਚਲਦਾ ਕੋਈ ਸਵਾਹ ਖੇ, ਪਹਿਲਾਂ ਇਹਨਾਂ ਨੂੰ ਮੂੰਹ ਨੂੰ ਸਾਫ਼ ਕਰ, ਆਪਣੇ ਦੰਦਾਂ ਤੋਂ ਜਾਂਦਾ ਕੱਢ, ਉਹਦੀ ਘੋਸ਼ਣਾ ਕਰ ਤੁਸੀਂ ਸਾਰੇ ਸਵੇਰ ਨੂੰ ਲੋਕਾਂ ਨੂੰ ਪੜਾ ਦਿੰਦੇ। ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਕਹਿੰਦੇ ਹੁੰਦੇ ਸੀ ਇੱਕ ਸਾਲ ਰਹਿਤ ਰੱਖੇ ਫਿਰ ਉਹ ਅੰਮ੍ਰਿਤ ਛਕੇ, ਪਹਿਲਾਂ ਉਹਨੂੰ ਭਾਂਡੇ ਨੂੰ ਤਿਆਰ ਕਰ, ਉਹ ਭਾਂਡਾ ਤਿਆਰ ਕਰਕੇ ਅੰਮ੍ਰਿਤ ਛਕਣ ਵਾਲਾ ਛਕਾਉਣੇ ਵਾਲਿਆਂ ਨੂੰ ਲੱਭਦਾ ਫਿਰੇ ਵੀ ਮੈਨੂੰ ਕੋਈ ਸ਼ਿਕਾਇਤ, ਪਿਆਸਾ ਨਾਕੇ ਨੂੰ ਲੱਭਦਾ ਫਿਰੇ ਮੈਨੂੰ ਕੋਈ ਦਰਕਾ ਦੱਸੋ ਮੈਂ ਪਾਣੀ ਪੀਣਾ। ਹੁਣ ਗੱਲ ਹੋ ਗਈ ਤੁਸੀਂ ਨਲਕਾ ਪਿਆਸਿਆਂ ਨੂੰ ਲੱਭਦਾ ਫਿਰਦਾ ਕਿੱਥੇ ਬੈਠੇ ਤੁਸੀਂ, ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਕਰੀਤ ਨਾੜੇ ਜਾਈ, ਚੇਲੇ ਸਾਜ ਪਛਾਣੇ ਦੇ ਗੁਰੂ ਨਚਨ ਬਹੁਤ ਮਿਲ ਭਾਈ, ਤੇ ਚੇਲੇ ਘਰਾਂ ਚ ਬੈਠੇ ਗੁਰੂ ਘਰਾਂ ਜਾ ਕੇ ਅੰਮ੍ਰਿਤ ਛਕ, ਲੋੜ ਤੋਂ ਬਿਨਾਂ ਤੁਸੀਂ ਪਿਆਸ ਤੋਂ ਬਿਨਾਂ ਕਿਸੇ ਨੂੰ ਜੂਸ ਫੜਾ ਦਿਓ ਕਦਮ ਨਹੀਂ ਕਰੋ, ਜਿਹਨੇ ਮਰਜ਼ੀ ਫੜਾ ਦਾ ਜੂਸ ਦੀ ਉਹਨਾਂ, ਉਹ ਕਹਿੰਦਾ ਭਾਈ ਮੇਰੀ ਇੱਛਾ ਨਹੀਂ, ਜਿਹਨੂੰ ਪਿਆਸ ਲੱਗੀ ਉਹ ਕਹਿੰਦਾ ਜੀ ਪਾਣੀ ਦਾ ਗਲਾਸ ਇੰਨਾ ਗਰਮ ਨਹੀਂ ਦੇ ਦਿਓ ਮੈਨੂੰ ਫੜਾ ਦਿਓ। ਮੇਰਾ ਇੱਛਾਵਾਨ ਬੰਦਾ ਜਿਹਦੀ ਇੱਛਾ ਅੰਦਰ ਸਿੱਖੀ ਦਾ ਪਿਆਰ, ਮੈਨੂੰ ਅੰਮ੍ਰਿਤ ਛਕਾਓ, ਮੈਂ ਕਛਹਿਰਾ ਪਾ ਲਿਆ, ਮੈਂ ਬਾਣੀਆਂ ਵੀ ਦੋ ਤਿੰਨ ਕੰਠ ਕਰ ਲਈਆਂ, ਮੈਂ ਤੜਕੇ ਉੱਠ ਕੇ ਇਸ਼ਨਾਨ ਵੀ ਕਰਦਾ, ਮੈਂ ਪੇਸ ਵੀ ਰੱਖੇ ਹੋਏ, ਮੋਹ ਦਾ ਕੰਗਾ ਵੀ ਵਿੱਚ ਫੇਰਦਾ, ਮੈਂ ਕੰਗਾ ਵੀ ਰੱਖਿਆ ਹੋਇਆ, ਉਹਨੂੰ ਫਿਰ ਦਿੱਤੀ ਜਾਵੇ ਦਾਤ ਦਾ ਵੀ ਛੇਤੀ ਫੇਰ ਵਾਹਿਆ ਹੋਵੇ ਮੇਰੇ ਪੂਰੀ ਹੋਵੇ ਜੀ ਪਾ ਦਿਓ ਇੱਕਦਮੇ ਫਸਲ ਹੋ ਜਾਂਦੀ, ਇਹ ਖੇਤ ਹੋਵੇ ਸੁੱਕਾ ਬੀਜ ਸਕਦੇ ਹੋ, ਬੀਜ ਵੀ ਐਵੇਂ ਗਈ ਆ ਤੇ ਬਾਹ ਪਹਾੜੀ ਵੀ ਐਵੇਂ ਗਈ। ਸੋ ਇਸ ਕਰਕੇ ਮੈਂ ਮੁੱਖੋਂ ਇਹ ਬਾਬਾ ਜੀ ਦਾ ਪਰਿਵਾਰ, ਬਾਬਾ ਗੁਰਦਾਸ ਸਿੰਘ ਸਾਰੇ ਪਰਿਵਾਰ ਦੇ ਅਸੀਂ ਬੜੇ ਜਿਹੇ ਨਹੀਂ ਹਾਂ, ਸਾਲ ਬਾਅਦ ਸਾਡੇ ਇਸ ਧਰਤੀ ਦੇ ਜਿੱਥੇ ਸਾਧ ਸੰਗਤ ਦੇ ਮਸਤਕ ਤੇ ਲਾਉਣ ਵਾਸਤੇ ਧੂੜੀ ਮਿਲ ਜਾਂਦੀ ਹੈ, ਉੱਥੇ ਸੰਗਤਾਂ ਦੇ ਦਰਸ਼ਨ ਵੀ ਹੋ ਜਾਂਦੇ ਹੈ। ਬਹੁਤ ਖੁਸ਼ੀ ਵਾਲਾ ਸਮਾਂ ਹੁੰਦਾ ਹੈ ਗੁਰੂ ਅਮਰਦਾਸ ਮਹਾਰਾਜ ਦਾ ਜਨਮ ਦਿਨ ਹੈ, ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਦੀ ਚੜਾਈ ਹੋਈ ਮਰਜ਼ਾ ਦਾ, ਮੈਂ ਸਾਰਿਆਂ ਨੂੰ ਵਧਾਈ ਦਿੰਦਾ ਗੁਰੂ ਅਮਰਦਾਸ ਮਹਾਰਾਜ ਦੀ ਜਨਮ ਦਿਨ ਦੀ, ਜਿੱਥੇ ਭੱਲਾ ਪਰਿਵਾਰ ਨੂੰ ਉੱਥੇ ਸਾਰੀ ਸੰਗਤ ਨੂੰ ਮੇਰੇ ਵੱਲੋਂ ਵਧਾਈ ਹੋਵੇ, ਸਾਰੀ ਸੰਗਤ ਦਾਸ ਦੇ ਸਾਧ ਸੰਗਤ ਜੀ ਜੀਵ ਤੋਂ ਦੱਸਣਾ ਤੋਂ ਕੋਈ ਬਚਨ ਬਾਹਰ ਕੱਟ ਕੇ ਸੋਚਿਆ ਹੋਵੇ, ਦਾਸ ਜੀਵਾਂ ਦਾ ਜਾ ਚੁੱਕਾ ਹੈ, ਬਾਬਾ ਜੀ ਆ ਰਹੇ ਨੇ, ਇਹ ਤੁਹਾਨੂੰ ਸਾਧ ਸੰਗਤ ਜੀ ਕੀਰਤਨ ਦੁਆਰਾ ਨਿਹਾਲ ਕਰਨਗੇ, ਤੁਸੀਂ ਕੀਰਤਨ ਸੁਣੋਗੇ, ਉਹਦੇ ਤੋਂ ਬਾਅਦ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਜਦੋਂ ਚੀਜ਼ ਤੋਂ ਖਾ ਲਈਏ ਫਿਰ ਪਤਾ ਲੈਂਦਾ ਕਿੱਦਾਂ ਨਹੀਂ ਹੈ, ਜੇ ਲਿਖਿਆ ਆਵਰ ਪਿਆ ਸਵਾਦ ਹੈ, ਲਿਖਣ ਦਾ ਜੀਵ ਤੇ ਸਵਾਦ ਨਹੀਂ ਆਉਂਦਾ, ਪੜ੍ਹਨ ਦਾ ਜੀਵ ਤੇ ਸਵਾਦ ਨਹੀਂ ਆਉਂਦਾ, ਜਦੋਂ ਤੁਸੀਂ ਗੱਲ ਸੁਣੋਗੇ ਜਾਂ ਚੱਕੋਗੇ ਤੁਹਾਨੂੰ ਪਤਾ ਲੱਗ ਜੂਗਾ, ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ ਦਾ ਇੰਨੀ ਸੇਵਾ ਪ੍ਰਵਾਨ ਕਰੋ, ਸਾਰੀ ਸੰਗਤ ਪਟੇ ਵਾਹਿਗੁਰੂ ਜੀ ਕੀ ਫਤਿਹ।